ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ, ਲਗੜੀ ਸੁਥਾਨ ਜੋੜਨ ਹਾਰ ਜੋੜੀਆ, ਨਾਨਕ ਲਹਿਰੀ ਲਖ ਸਿਆਨ, ਡੁੱਬਣ ਦੀ ਨਾ ਮਾਪਰੀ। ਲਗੜੀ ਸੁਥਾਨ ਜੋੜਨ ਹਾਰ ਜੋੜੀਆ, ਨਾਨਕ ਲਹਿਰੀ ਲਖ ਸਿਆਨ, ਡੁੱਬਣ ਦੀ ਨਾ ਮਾਪਰੀ। ਮਹੱਲਾ ਪੰਜਵਾਂ, ਬਨ ਪਿਹਾਵਲੈ ਇੱਕ ਸਾਥੀ ਲੱਦਮ, ਦੁਖ ਹਰਤਾ ਹਰਨਾਮਾ, ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ ਪੌੜੇ, ਪਾਈਅਨ ਸਭ ਨਿਧਾਨ, ਤੇਰੇ ਰੰਗ ਰਤਿਆ ਨਾ ਹੋਵੀ ਪਛੋਤਾਉ, ਤੁਧਨੋ ਜਪਤਿਆ ਪਹੁੰਚ ਨਾ ਸਕੈ ਕੋਏ, ਤੇਰੀ ਟੇਕ ਜਾਨ ਗੁਰਪੂਰੇ, ਵਾਹੋ ਵਾਹੋ ਸੁਖ ਲਾਹਾਂ ਚਿਤਾਰ ਮਨ, ਗੁਰਪਹ ਸਿਫਤ ਭੰਡਾਰ ਕਰਮੀ ਪਾਈਐ, ਸਤਗੁਰ ਨਦਰ ਨਿਹਾਲ ਬਹੁੜ ਨਾ ਧਾਈਐ, ਰੱਖਾ ਆਪ ਦਿਆਲ ਕਰ ਦਾਸਾਂ ਆਪਣੇ। ਹਰ 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 ਨਾਮ ਜੀਵਾ ਸੁਣ ਸੁਣੇ, ਰੱਖੈ ਆਪ ਦਿਆਲ ਕਰ ਦਾਸਾ ਆਪਣੇ। ਹਰ 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 ਨਾਮ ਜੀਵਾ ਸੁਣ ਸੁਣੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਨਿਤ ਨਿਮਿਤ ਕਰਮ ਦੇ ਅਨੁਸਾਰ ਦੂਰ ਦਰਾਜ ਤੋਂ ਚੱਲ ਕੇ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰਾਂ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ, ਸਾਹਿਬਾਂ ਦੇ ਦੀਦਾਰ ਕਰਨ ਦੇ ਵਾਸਤੇ ਗੁਰਦੇਵ ਪਾਤਸ਼ਾਹ ਨੇ ਜੋ ਅੰਮ੍ਰਿਤ ਵੇਲੇ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਨੇ, ਉਸ ਨੂੰ ਸਰਵਣ ਕਰਨ ਦੇ ਲਈ, ਵਿਚਾਰਨ ਦੇ ਲਈ, ਜੀਵਨ ਦੇ ਵਿੱਚ ਧਾਰਨ ਕਰਨ ਦੇ ਵਾਸਤੇ ਗੁਰੂ ਹਜ਼ੂਰ ਸਜੀ ਹੋਈ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸੱਜ ਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਇਲਾਹੀ ਫੁਰਮਾਨ ਜੋ ਪੰਜਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਿਤਾ ਜੀ ਨੇ ਆਪਣੇ ਪਾਵਨ ਮੁਖਾਰਬਿੰਦ ਵਿੱਚੋਂ ਉਚਾਰਨ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਜੀਵਨ ਦੇ ਮਕਸਦ ਨੂੰ ਸਮਝਾਉਣ ਦੇ ਲਈ, ਜੀਵਨ ਦੇ ਵਿੱਚ ਆਤਮਿਕ ਰਸ ਪ੍ਰਾਪਤ ਕਰਨ ਦੇ ਵਾਸਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਸਤਿਗੁਰਾਂ ਨੇ ਉਚਾਰਨ ਕੀਤੀਆਂ ਨੇ। ਇਹ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਨੇ 2 ਵਾਰਾਂ ਉਚਾਰਨ ਕੀਤੀਆਂ ਨੇ। ਇੱਕ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ, ਇੱਕ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਿਤਾ ਜੀ ਦੀ ਹੈ। ਇਹ ਗੁਜਰੀ ਦੀ ਵਾਰ ਦੂਸਰੀ ਵਾਰ ਹੈ ਗੁਜਰੀ ਰਾਗ ਦੇ ਵਿੱਚ, ਜਿਸ ਦੇ ਵਿੱਚ ਗੁਰਦੇਵ ਪਿਤਾ ਜੀ 7ਵੀਂ ਪੌੜੀ ਉਚਾਰਨ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜੋ ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਆਓ ਇਸ ਨੂੰ ਵਿਚਾਰਨ ਦੇ ਲਈ, ਕਹਿਣ ਸੁਣਨ ਦੇ ਲਈ, ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਦੇ ਵਾਸਤੇ ਸਮੁੱਚੀ ਸਾਧ ਸੰਗਤ ਮਾਈ ਭਾਈ ਜਿੱਥੇ ਜਿੱਥੇ ਵੀ ਸੱਜ ਬੈਠੇ ਹੋ, ਰਸਨਾ ਪਵਿੱਤਰ ਕਰਨ ਦੇ ਲਈ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ 5ਵਾਂ। ਲਗੜੀ ਸੁਥਾਣ ਜੋੜਨ ਹਾਰ ਜੋੜੀਆ।
ਪੰਚਮ ਪਾਤਸ਼ਾਹ ਜੀ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਰਹਿਮਤ ਦੇ ਮੁਜੱਸਮੇ, ਅਪਾਰ ਬਖਸ਼ਿਸ਼ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਸੰਗਤਾਂ ਵਿਸ਼ੇਸ਼ ਕਰਕੇ ਪਹੁੰਚੀਆਂ ਨੇ। ਜੋ ਪਹਿਲੇ ਬੇਨਤੀ ਕੀਤੀ ਹੈ ਕਿ ਨਿੱਤ ਨੇਮੀ ਗੁਰਮੁਖ ਪਿਆਰੀਆਂ ਸੰਗਤਾਂ ਰੋਜ਼ ਆਉਣ ਵਾਲੀਆਂ ਨੇ, ਕੁਝ ਸੰਗਤਾਂ ਅੱਜ ਵਿਸ਼ੇਸ਼ ਕਰਕੇ ਦੇਸ਼ ਵਿਦੇਸ਼ ਤੋਂ, ਦੂਰ ਦਰਾਜ ਤੋਂ ਪਹੁੰਚੀਆਂ ਨੇ, ਕਿਉਂਕਿ ਅੱਜ ਅਮਾਵਸ ਦਾ ਦਿਹਾੜਾ ਹੈ। ਅਮਾਵਸ ਦੇ ਦਿਹਾੜੇ ਤੇ ਸੰਗਤਾਂ ਦੇ ਮਨ ਵਿੱਚ ਸ਼ਰਧਾ ਭਾਵਨਾ ਤੇ ਸਤਿਕਾਰ ਹੈ। ਸਤਿਗੁਰਾਂ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ, ਕਿਉਂਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਵਾ ਹੈ ਜੀ ਕਾ। ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ, ਦੀਦਾਰ ਕਰਨ ਲਈ ਗੁਰਦੇਵ ਜੀ ਦੇ, ਕੁਝ ਵਿਸ਼ੇਸ਼ ਕਰਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ। ਬੇਨਤੀ ਕਰਾਂ, ਸਿੱਖ ਕੇਵਲ ਤੇ ਕੇਵਲ ਅਕਾਲ ਦਾ ਪੁਜਾਰੀ ਹੈ। ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ, ਪੂਜਾ ਅਕਾਲ ਪੁਰਖ ਦੀ। ਸਿੱਖ ਨੇ ਕੇਵਲ ਤੇ ਕੇਵਲ ਗੁਰੂ ਭਾਵਨਾ ਕਰਕੇ ਸੀਸ ਆਪਣੇ ਗੁਰਦੇਵ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਹੀ ਝੁਕਾਉਣਾ ਹੈ। ਸਿੱਖ ਦਾ ਸਿਰ ਥਾਂ ਥਾਂ ਦੇ ਉੱਤੇ ਨਹੀਂ ਝੁਕਣਾ ਚਾਹੀਦਾ, ਨਾ ਹੀ ਸਿੱਖ ਕਿਸੇ ਦਿਨਾਂ ਦਾ ਪੁਜਾਰੀ ਹੈ, ਨਾ ਰੁੱਤਾਂ ਦਾ ਪੁਜਾਰੀ, ਨਾ ਥਿੱਤਾਂ ਦਾ ਪੁਜਾਰੀ ਹੈ। ਅਤੇ ਬੇਨਤੀ ਕਰਾਂ, ਨਾ ਹੀ ਸਿੱਖ ਮੱਸਿਆ ਦਾ ਪੁਜਾਰੀ ਹੈ, ਨਾ ਹੀ ਇਹ ਪੂਰਨਮਾਸ਼ੀ ਨੂੰ ਮੰਨਦਾ ਹੈ, ਨਾ ਕਿਸੇ ਸੰਗਰਾਂਦ ਦੇ ਨਾਲ ਇਸ ਦੀ ਕੋਈ ਅੰਤਰ ਆਤਮਾ ਸ਼ਰਧਾ ਜੁੜੀ ਹੈ, ਅਤੇ ਨਾ ਇਹ ਦਿਨਾਂ ਦੇ ਚੰਗੇ ਮੰਦੇ ਦੇ ਵਿਚਾਰ ਵਿੱਚ ਹੀ ਪੈਂਦਾ ਹੈ। ਫਿਰ ਸੰਗਤਾਂ ਕਿਉਂ ਪਹੁੰਚਦੀਆਂ ਨੇ? ਵਿਸ਼ੇਸ਼ ਕਰਕੇ ਅਕਸਰ ਅਸੀਂ ਦੇਖਦੇ ਹਾਂ ਸੰਗਰਾਂਦ 'ਤੇ ਵੀ ਸੰਗਤਾਂ ਦੀ ਗਿਣਤੀ ਜ਼ਿਆਦਾ ਹੈ, ਪੂਰਨਮਾਸ਼ੀ ਨੂੰ ਵੀ ਬਹੁਤ ਸਾਰੀਆਂ ਸੰਗਤਾਂ ਮਨਾਉਂਦੀਆਂ ਨੇ, ਸੰਤ ਮਹਾਤਮਾ ਮਨਾਉਂਦੇ ਨੇ, ਮੱਸਿਆ 'ਤੇ ਵੀ ਅਸੀਂ ਵਿਸ਼ੇਸ਼ ਕਰਕੇ ਇਸ਼ਨਾਨ ਕਰਨ ਦੇ ਲਈ ਪਹੁੰਚਦੇ ਹਾਂ। ਕਿਉਂ ਪਹੁੰਚਦੇ ਹਾਂ? ਗੁਰਦੇਵ ਪਾਤਸ਼ਾਹ ਨੇ ਸਾਨੂੰ ਕੇਵਲ ਅਤੇ ਕੇਵਲ ਗੁਰਮਤ ਦੇ ਨਾਲ ਜੋੜਨ ਦੇ ਵਾਸਤੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਦੇ ਵਾਸਤੇ ਸ਼ਖਸੀ ਪੂਜਾ ਦਾ ਤਿਆਗ ਕਰਕੇ, ਕਿਰਤਮ ਪੂਜਾ ਦਾ ਤਿਆਗ ਕਰਵਾ ਕੇ ਕੇਵਲ ਕਰਤਾਰ ਦੀ ਪੂਜਾ ਨਾਲ ਜੋੜਿਆ। ਕਿਉਂਕਿ ਬਿਨ ਕਰਤਾਰ ਨਾ ਕਿਰਤਮ ਮਾਨੋ, ਆਦਿ ਅਜੋਨ ਅਜੈ ਅਵਿਨਾਸ਼ੀ ਤਿਹ ਪਰਮੇਸ਼ਰ ਜਾਨੂ। ਜਿਹੜਾ ਆਦ ਹੈ, ਅਜਨਮਾ ਹੈ, ਅਜੋਨੀ ਹੈ, ਉਸ ਨੂੰ ਪਰਮੇਸ਼ਰ ਜਾਣਨਾ ਕਰਤੇ ਉਸ ਪਰਮੇਸ਼ਰ ਦੇ ਨਾਲ ਜੁੜਨਾ ਹੈ। ਅਸੀਂ ਕੇਵਲ ਅਤੇ ਕੇਵਲ ਨਿਰੰਕਾਰ ਨਾਲ ਜੁੜਨਾ ਹੈ, ਸੰਸਾਰ ਨਾਲ ਨਹੀਂ, ਪਰਿਵਾਰ ਨਾਲ ਨਹੀਂ। ਠੀਕ ਹੈ, ਮਨ ਕਰਕੇ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ, ਪਰ ਸਿੱਖ ਨੇ ਮਨ ਕਰਕੇ ਖਿਮਾ ਕਰਨੀ, ਤਨ ਕਰਕੇ ਜੁੜੇ ਹੋਏ ਹਾਂ। ਮਨ ਕਰਕੇ ਅਸੀਂ ਕੇਵਲ ਅਤੇ ਕੇਵਲ ਨਿਰੰਕਾਰ ਨਾਲ ਜੁੜਨਾ। ਫਿਰ ਮੈਂ ਬੇਨਤੀ ਕਰਿਆ ਸੀ, ਸੰਗਤਾਂ ਵਿਸ਼ੇਸ਼ ਕਰਕੇ ਪਹੁੰਚਦੀਆਂ ਨੇ ਉਹਨਾਂ ਸਮਿਆਂ ਦੇ ਵਿੱਚ, ਬ੍ਰਾਹਮਣ ਸਮਾਜ ਦੇ ਵੱਲੋਂ ਜੋ ਆਪਣੇ ਆਪ ਨੂੰ ਸਵਰਨ ਜਾਤੀ ਕਹਾਉਂਦਾ, ਬਾਕੀ ਸਾਰਿਆਂ ਨੂੰ ਸ਼ੂਦਰ ਮੰਨਿਆ ਜਾਂਦਾ ਸੀ। ਇਸੇ ਕਰਕੇ ਬ੍ਰਾਹਮਣ ਦਾ ਜਨੇਊ ਵੱਖਰਾ ਹੈ, ਖੱਤਰੀ ਦਾ ਵੱਖਰਾ ਹੈ, ਵੈਸ਼ ਦਾ ਵੱਖਰਾ ਹੈ, ਸ਼ੂਦਰ ਦਾ ਵੱਖਰਾ ਹੈ, ਉਹਨਾਂ ਦੇ ਪਾਉਣ ਦਾ ਸਮਾਂ ਵੱਖਰਾ ਹੈ, ਪਾਉਣ ਦਾ ਢੰਗ ਵੱਖਰਾ ਹੈ, ਪਾਉਣ ਦਾ ਦਿਨ ਵੀ ਵੱਖਰਾ ਹੈ, ਉਹਨਾਂ ਨੇ ਸਾਰਾ ਕੁਝ ਕੀਤਾ ਹੋਇਆ। ਇਸ ਲਈ ਉਸ ਸਮੇਂ ਦੀ ਬ੍ਰਾਹਮਣ ਜਾਤੀ ਨੇ, ਬ੍ਰਾਹਮਣ ਸਮਾਜ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਵਾਸਤੇ, ਕਿਉਂਕਿ ਉਹ ਖੁਦ ਆਪਣੇ ਆਪ ਨੂੰ ਹੀ ਦੇਵਤਾ ਮੰਨਦੇ ਸਨ, ਆਪਣੀ ਪੂਜਾ ਕਰਵਾਉਣ ਦੇ ਵਾਸਤੇ ਲੋਕਾਂ ਦੇ ਵਿੱਚ ਦਿਨਾਂ ਦਾ ਭੁਲੇਖਾ ਪਾ ਦਿੱਤਾ। ਲੋਕਾਂ ਵਿੱਚ ਸੰਗਰਾਂਦ ਨੂੰ, ਮੱਸਿਆ ਨੂੰ, ਪੂਰਨਮਾਸ਼ੀ ਨੂੰ ਵਿਸ਼ੇਸ਼ਤਾਈ ਦੇਣੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਲੋਕ ਦਿਨਾਂ ਦੇ ਪੁਜਾਰੀ ਹੋ ਗਏ ਔਰ ਬਹੁਤ ਸਾਰੇ ਵਹਿਮ ਬਣ ਗਏ ਕਿ ਅੱਜ ਕਿਸੇ ਨੂੰ ਪੈਸੇ ਨਹੀਂ ਦੇਣੇ, ਅੱਜ ਕਿਸੇ ਇਸ਼ਨਾਨ ਨਹੀਂ ਕਰਨਾ, ਅੱਜ ਕੱਪੜੇ ਨਹੀਂ ਧੋਣੇ, ਅੱਜ ਕਿਸੇ ਯਾਤਰਾ ਦੇ ਉੱਤੇ ਨਹੀਂ ਜਾਣਾ। ਅਨੇਕਾਂ ਵਹਿਮ ਭਰਮ ਸਾਡੇ ਮਨਾਂ ਵਿੱਚ ਪੈਦਾ ਕਰ ਦਿੱਤੇ ਗਏ, ਪਰ ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤਮਈ ਬਾਣੀ ਰਚ ਕੇ ਇਹਨਾਂ ਸਾਰੇ ਵਹਿਮਾਂ ਅਤੇ ਭਰਮਾਂ ਦਾ ਖੰਡਨ ਕਰ ਦਿੱਤਾ। ਇਸ ਕਰਕੇ ਗੁਰਦੇਵ ਨੇ ਸਾਨੂੰ ਦਿਨਾਂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਰੁੱਤਾਂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਪੂਰਨਮਾਸ਼ੀ ਦੇ ਰਾਹੀਂ ਵੀ ਉਪਦੇਸ਼ ਦਿੱਤਾ ਹੈ, ਸੰਗਰਾਂਦ ਰਾਹੀਂ ਵੀ ਸਮਝਾਇਆ ਹੈ। ਉੱਥੇ ਗੁਰਦੇਵ ਨੇ ਸਾਨੂੰ ਅਮਾਵਸ ਦੇ ਰਾਹੀਂ ਵੀ ਉਪਦੇਸ਼ ਦਿੱਤਾ ਹੈ। ਅਸੀਂ ਅਮਾਵਸ ਮੱਸਿਆ ਦੇ ਦਿਹਾੜੇ ਨਾਲ ਨਹੀਂ ਜੁੜਨਾ, ਅਸੀਂ ਮੱਸਿਆ ਦੀ ਪੂਜਾ ਨਹੀਂ ਕਰਨੀ ਹੈ, ਅਸੀਂ ਜਿਹੜਾ ਉਪਦੇਸ਼ ਦਿੱਤਾ ਹੈ ਉਸ ਨੂੰ ਮੰਨਣਾ ਹੈ। ਇਸ ਲਈ ਗੁਰਦੇਵ ਨੇ, ਪਾਤਸ਼ਾਹ ਨੇ ਬੜੇ ਪਿਆਰੇ ਬਚਨ ਕਹੇ ਨੇ, ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ, ਮਨ ਤਨ ਸੀਤਲ ਸ਼ਾਂਤ ਸਹਿਜ, ਲਾਗਾ ਪ੍ਰਭ ਕੀ ਸੇਵ, ਟੂਟੇ ਬੰਧਨ ਬਹੁ ਵਿਕਾਰ, ਸਫਲ ਪੂਰਨ ਤਾਂ ਕੇ ਕਾਮ, ਦੁਰਮਤ ਮਿੱਟੀ ਹਉਮੈ ਛੁੱਟੀ, ਸਿਮਰਤ ਹਰ ਕੋ ਨਾਮ, ਸ਼ਰਨ ਗਹੀ ਪਾਰ ਬ੍ਰਹਮ ਕੀ। ਇਹ ਜੋ ਤੁਸੀਂ ਸ਼ਰਨ ਗ੍ਰਹਿਣ ਕੀਤੀ ਹੈ ਗੁਰੂ ਦੀ, ਸ਼ਰਨ ਗਹੀ ਪਾਰ ਬ੍ਰਹਮ ਕੀ, ਮਿਟਿਆ ਆਵਾਗਮਨ ਆਪ ਤਰਿਆ ਕੁਟੰਬ ਸਿਉ, ਗੁਣ ਗੋਬਿੰਦ ਪ੍ਰਭ ਰਮਣ। ਤੇ ਕਰਨਾ ਕੀ ਹੈ? ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ, ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ। ਇਹਨਾਂ ਸ਼ਬਦ ਨੂੰ ਅਸੀਂ ਮਨ ਵਿੱਚ ਵਸਾਉਣਾ, ਇਸ ਸ਼ਬਦ ਦੇ ਅਨੁਸਾਰ ਜੀਵਨ ਢਾਲਣ ਕਰਨ ਦਾ ਯਤਨ ਕਰਨਾ। ਇਹ ਗੁਰਦੇਵ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅੱਜ ਇੱਕ ਹੋਰ ਵੀ ਬੜਾ ਪਵਿੱਤਰ ਦਿਹਾੜਾ ਹੈ, ਅੱਜ ਇੱਕ ਹੋਰ ਦਿਹਾੜਾ ਹੈ ਜਿਹੜਾ ਖਾਲਸੇ ਪੰਥ ਵਿੱਚ ਇੱਕ ਬਹੁਤ ਅਹਿਮੀਅਤ ਰੱਖਦਾ ਹੈ। ਅੱਜ ਦੇ ਦਿਨ ਸਰਦਾਰ ਬਘੇਲ ਸਿੰਘ ਜੀ ਨੇ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਹੈਦਰੀ ਝੰਡਾ ਲਾ ਕੇ ਆਪਣਾ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਸੀ। ਅੱਜ ਦੇ ਦਿਹਾੜੇ ਤੇ ਦਿੱਲੀ ਦੇ ਲਾਲ ਕਿਲ੍ਹੇ ਤੇ ਸਰਦਾਰ ਬਘੇਲ ਸਿੰਘ ਨੇ ਆਪਣਾ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਸੀ, ਦਿੱਲੀ ਤੇ ਜਿੱਤ ਪ੍ਰਾਪਤ ਕੀਤੀ। ਖਾਲਸਾ ਕਿਤਨਾ ਫਰਾਖ ਦਿਲ ਹੈ, ਦਿੱਲੀ ਨੂੰ ਜਿੱਤ ਕੇ ਵੀ ਉੱਥੇ ਆਪਣਾ ਕੋਈ ਲੋਭ ਲਾਲਚ ਨਹੀਂ ਹੈ। ਜਦੋਂ ਸਮਰੂ ਦੀ ਬੇਗਮ ਨੇ ਬੇਨਤੀ ਕਰ ਦਿੱਤੀ ਨਾ, ਤੇ ਸਰਦਾਰ ਬਘੇਲ ਸਿੰਘ ਨੇ ਫਿਰ ਕੁਝ ਸ਼ਰਤਾਂ ਰੱਖੀਆਂ ਕਿ ਸਾਨੂੰ ਰਾਜ ਨਹੀਂ ਚਾਹੀਦਾ, ਗੁਰੂ ਦਾ ਸਿੱਖ ਕੇਵਲ ਸੇਵਾ ਕਰਦਾ ਹੈ, ਰਾਜ ਦੀ ਲੋੜ ਨਹੀਂ ਸਾਨੂੰ। ਐਦ ਕੀਤੀਆਂ ਸ਼ਰਤਾਂ ਕਿ ਅਸੀਂ ਦਿੱਲੀ ਵਿੱਚ ਉਹਨਾਂ ਚਿਰ ਰਹਾਂਗੇ ਜਿੰਨਾ ਚਿਰ ਅਸੀਂ ਗੁਰੂ ਸਾਹਿਬਾਨਾਂ ਦੇ ਅਸਥਾਨ ਤਿਆਰ ਨਹੀਂ ਕਰ ਲੈਂਦੇ। ਇਹ ਜਿਹੜੇ ਦਿੱਲੀ ਵਿੱਚ ਅਸਥਾਨ ਬਣੇ ਨੇ ਨਾ, ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਸੀਸਗੰਜ ਸਾਹਿਬ ਦਿੱਲੀ, ਰਕਾਬਗੰਜ ਸਾਹਿਬ ਦਿੱਲੀ, ਮਾਤਾ ਸੁੰਦਰ ਕੌਰ ਜੀ ਦੇ ਅਸਥਾਨ, ਇਹ ਸਾਰੇ ਸਰਦਾਰ ਬਘੇਲ ਸਿੰਘ ਜੀ ਨੇ ਸੇਵਾ ਕਰਵਾਈ। ਔਰ ਜਿਤਨੀ ਦਿੱਲੀ ਦੀ ਸੀ ਨਾ ਥਾਣੇਦਾਰੀ ਜਿਸ ਨੂੰ ਕਹਿ ਲਓ, ਉਹ ਸਾਰੀ ਸਰਦਾਰ ਬਘੇਲ ਸਿੰਘ ਦੇ ਕੋਲ ਸੀ। ਦਿੱਲੀ ਦਾ ਜਿੰਨਾ ਟੈਕਸ ਆਉਂਦਾ, 37% ਦਿੱਲੀ ਦਾ ਟੈਕਸ ਸਰਦਾਰ ਬਘੇਲ ਸਿੰਘ ਨੇ ਲਿਆ। ਕਾਹਦੇ ਲਈ? ਗੁਰੂ ਕੇ ਅਸਥਾਨਾਂ ਦੀ ਸੇਵਾ ਕਰਵਾਉਣ ਦੇ ਵਾਸਤੇ। ਔਰ 4000 ਫੌਜ ਲਾਲ ਕਿਲ੍ਹੇ ਵਿੱਚ ਰਹੀ ਤੇ ਕਹਿੰਦੇ ਉਹਨਾਂ ਚਿਰ ਅਸੀਂ ਰਹਾਂਗੇ ਜਿੰਨਾ ਚਿਰ ਅਸਥਾਨ ਤਿਆਰ ਨਹੀਂ ਕਰਦੇ। ਸਮਾਂ ਨਹੀਂ ਕਿ ਮੈਂ ਇਸ ਪਾਸੇ ਜਾਵਾਂ। ਬਹੁਤ ਮਹਾਨ ਦਿਹਾੜਾ ਹੈ ਅੱਜ ਖਾਲਸਾ ਪੰਥ ਦੇ ਵਾਸਤੇ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪਵਿੱਤਰ ਉਪਦੇਸ਼ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਨੇ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਲੱਗੜੀ ਸੁਥਾਨ ਜੋੜਨ ਹਾਰ ਜੋੜੀਆ।
ਪੰਚਮ ਪਾਤਸ਼ਾਹ ਜੀ ਸਾਹਿਬ ਸ਼੍ਰੀ ਗੁਰੂ ਅਰਜਨ ਦੇ ਪਿਤਾ ਜੀ ਨਿਰੰਕਾਰ ਸਰੂਪ ਬਖਸ਼ਿਸ਼ ਕਰ ਰਹੇ ਨੇ ਕਿ ਲੱਗੜੀ ਸੁਥਾਨ ਜੋੜਨ ਹਾਰ ਜੋੜੀਆ। ਪਾਤਸ਼ਾਹ ਕਹਿੰਦੇ ਮੇਰੀ ਬਿਰਤੀ ਸ੍ਰੇਸ਼ਟ ਸਥਾਨ ਤੇ ਲੱਗ ਗਈ ਹੈ, ਮੇਰੀ ਬਿਰਤੀ ਮੇਰੀ ਸੁਰਤੀ ਸ਼ੁਭ ਸਥਾਨ ਤੇ ਲੱਗੀ ਗੁਰੂ ਦੇ ਚਰਨਾਂ ਦੇ ਵਿੱਚ। ਗੁਰੂ ਦੇ ਸ਼ਬਦ ਦੇ ਨਾਲ ਮੇਰੀ ਬਿਰਤੀ ਜੁੜ ਗਈ ਤੇ ਕਦੋਂ ਜੁੜੀ? ਜੋੜਨ ਹਾਰ ਹੈ ਜੋੜੀ ਆ। ਉਹ ਜੋੜਨ ਹਾਰੇ ਮਾਲਕ ਨੇ, ਪ੍ਰਭੂ ਨੇ, ਪਰਮੇਸ਼ਰ ਨੇ ਜੋੜ ਦਿੱਤੀ ਹੈ, ਕਿਉਂਕਿ ਸੰਸਾਰ ਵਿੱਚ ਟੁੱਟਦਾ ਬਹੁਤ ਕੁਛ ਹੈ। ਐਂ ਕਹਿ ਲਓ ਕਿ ਸੰਸਾਰ ਵੀ ਟੁੱਟਦਾ ਹੈ। ਕਿਸੇ ਪਾਸੇ ਨਜ਼ਰ ਕਰ ਲਓ, ਪਰਿਵਾਰ ਵੀ ਟੁੱਟਦੇ ਨੇ, ਸੰਸਾਰ ਵੀ ਟੁੱਟਦਾ ਹੈ, ਪ੍ਰੀਤ ਵੀ ਟੁੱਟਦੀ ਹੈ, ਪਿਆਰ ਵੀ ਟੁੱਟਦਾ ਹੈ, ਹਰ ਵਸਤੂ ਟੁੱਟਦੀ ਹੈ। ਜੇ ਨਹੀਂ ਟੁੱਟਦਾ ਤੇ ਨਿਰੰਕਾਰ ਨਹੀਂ ਟੁੱਟਦਾ, ਨਿਰੰਕਾਰ ਨਹੀਂ ਟੁੱਟਦਾ। ਜਾਂ ਜਿਸ ਤੇ ਨਿਰੰਕਾਰ ਕਿਰਪਾ ਕਰ ਦੇਵੇ ਉਹ ਵੀ ਕਦੇ ਨਹੀਂ ਟੁੱਟਦਾ ਹੈ। ਤੇ ਟੁੱਟਣ ਹਾਰ ਨੂੰ ਜੋੜਨ ਦੇ ਵਾਸਤੇ ਵੀ ਅਨੇਕਾਂ ਸਾਧਨ। ਦੋ ਇੱਟਾਂ ਨੂੰ, ਟੁੱਟੀਆਂ ਨੂੰ ਜੋੜਨਾ ਹੋਵੇ ਤੇ ਸੀਮੈਂਟ ਚਾਹੀਦਾ। ਕਿਸੇ ਲੱਕੜੀ ਨੂੰ ਜੋੜਨਾ ਕੋਈ ਫੈਵੀਕੋਲ ਦੀ ਜ਼ਰੂਰਤ ਪੈਂਦੀ ਹੈ, ਕਿਸੇ ਪੱਥਰ ਨੂੰ ਜੋੜਨਾ ਤੇ ਹੋਰ ਕੋਈ ਫਲੈਕਸ ਦੀ ਜ਼ਰੂਰਤ ਪੈਂਦੀ ਹੈ, ਤੇ ਜਦੋਂ ਸੁਰਤੀ ਟੁੱਟ ਜਾਏ ਫਿਰ ਨਾਮ ਦੀ ਜ਼ਰੂਰਤ ਪੈਂਦੀ ਹੈ। ਟੂਟ ਪ੍ਰੀਤ ਗਈ ਬੁਰਬੋਲ। ਪ੍ਰੀਤ ਕਦੋਂ ਟੁੱਟਦੀ ਹੈ? ਮਨੁੱਖ ਦੀ ਜਦੋਂ ਮਾੜੇ ਸ਼ਬਦ ਬੋਲਦਾ, ਬੁਰੇ ਸ਼ਬਦ ਬੋਲਦਾ ਤੇ ਮਾਲਕ ਨਾਲੋਂ ਪ੍ਰੀਤ ਟੁੱਟਦੀ ਹੈ। ਤੇ ਸਾਹਿਬਾਂ ਨੇ ਬੜੇ ਪਿਆਰੇ ਬਚਨ ਕਹੇ ਨੇ, ਛੁਟਕੀ ਰੇ ਮਨ ਛੁਟਕੀ ਰੇ, ਤੇਰੀ ਪ੍ਰੀਤ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਕਿਉਂਕਿ ਤੂੰ ਪ੍ਰੀਤ ਉਹਨਾਂ ਨਾਲ ਪਾਉਣਾ ਜਿਨ੍ਹਾਂ ਦੀ ਆਪਣੀ ਪ੍ਰੀਤ ਜਿਹੜੀ ਟੁੱਟੀ ਰਹਿੰਦੀ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਨੇ ਬੜੇ ਪਿਆਰੇ ਬਚਨ ਕਹੇ ਨੇ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨ। ਸਾਰੀਆਂ ਪ੍ਰੀਤਾਂ ਵਿੱਚੋਂ ਵੱਡੀ ਸ੍ਰੇਸ਼ਟ ਪ੍ਰੀਤ ਕਿਹੜੀ ਹੈ? ਗੁਰੂ ਨਾਲ ਪ੍ਰੀਤ ਕਰਨੀ। ਮਾਇਆ ਦੇ ਨਾਲ ਪ੍ਰੀਤ ਹੈ, ਮਾਇਆ ਹਮੇਸ਼ਾ ਰਹਿਣ ਵਾਲੀ ਨਹੀਂ ਹੈ। ਸਰੀਰ ਦੇ ਨਾਲ ਪ੍ਰੀਤ ਹੈ, ਸਰੀਰ ਹਮੇਸ਼ਾ ਨਹੀਂ ਰਹੇਗਾ। ਸੁੰਦਰਤਾ ਦੇ ਨਾਲ ਪ੍ਰੀਤ ਹੈ, ਸੁੰਦਰਤਾ ਹਮੇਸ਼ਾ ਨਹੀਂ ਬਣੀ ਰਹੇਗੀ। ਪਰਿਵਾਰ ਦੀ ਪ੍ਰੀਤ ਹਮੇਸ਼ਾ ਨਹੀਂ ਰਹਿਣ ਵਾਲੀ ਹੈ ਤੇ ਸੰਸਾਰ ਦੀ ਪ੍ਰੀਤ ਵੀ ਹਮੇਸ਼ਾ ਨਹੀਂ ਰਹਿਣ ਵਾਲੀ ਹੈ। ਇਹ ਸਾਰੀਆਂ ਪ੍ਰੀਤਾਂ ਸਤਿਗੁਰ ਸਾਹਿਬ ਕਹਿੰਦੇ, ਇਸ ਟੁੱਟ ਦੀ ਵਿਲਮ ਨਾ ਹੋਵਈ। ਇਹਨਾਂ ਪ੍ਰੀਤਾਂ ਦੇ ਟੁੱਟਣ ਲੱਗਿਆਂ ਰੰਚਕ ਮਾਤਰ ਵੀ ਦੇਰੀ ਨਹੀਂ ਲੱਗਦੀ ਹੈ। ਤੇ ਜਿਵੇਂ ਇਹਨਾਂ ਨੂੰ ਜੋੜਨ ਦਾ ਸਾਧਨ ਹੈ ਨਾ, ਸਤਿਗੁਰਾਂ ਨੇ ਇੱਕ ਬੜੀ ਪਿਆਰੀ ਪੰਕਤੀ ਕਹੀ ਹੈ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ, ਟੂਟ ਪ੍ਰੀਤ ਗਈ ਬੁਰਬੋਲ। ਮਾੜੇ ਬੋਲਾਂ ਕਰਕੇ ਪ੍ਰੀਤ ਟੁੱਟਦੀ ਹੈ। ਪਤੀ ਪਤਨੀ ਦੀ ਪ੍ਰੀਤ ਟੁੱਟ ਜਾਏ ਤੇ ਪੁੱਤਰ ਦੇ ਕਾਰਨ ਕਰਕੇ ਪ੍ਰੀਤ ਬਣ ਜਾਂਦੀ ਹੈ। ਮਾੜੇ ਬੋਲਾਂ ਕਰਕੇ ਮਾਲਕ ਨਾਲੋਂ ਪ੍ਰੀਤ ਟੁੱਟ ਜਾਏ ਤੇ ਪ੍ਰਭੂ ਦੀ ਜਿਹੜੀ ਸਿਮਰਤੀ ਹੈ ਨਾ, ਪਰਮੇਸ਼ਰ ਦਾ ਨਾਮ ਸਿਮਰਨ, ਉਹਦੇ ਨਾਲ ਪ੍ਰੀਤ ਬਣ ਜਾਂਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ, ਜੋੜਨ ਹਾਰ ਹੈ ਜੋੜੀ ਆ, ਉਸ ਜੋੜਨ ਵਾਲੇ ਮਾਲਕ ਨੇ, ਪ੍ਰਭੂ ਨੇ, ਬਖਸ਼ਿਸ਼ ਕਰਨ ਵਾਲੇ ਨੇ ਇਹ ਮੇਰੀ ਪ੍ਰੀਤ ਜੋੜ ਦਿੱਤੀ ਹੈ। ਤੇ ਜਦੋਂ ਜੁੜ ਜਾਏ ਨਾ ਮਾਲਕ ਦੇ ਰਾਹੀਂ, ਫਿਰ ਸਾਹਿਬ ਕਹਿੰਦੇ ਨੇ ਕਿ ਮੇਰੀ ਪ੍ਰੀਤ ਹੁਣ ਗੋਬਿੰਦ ਸਿਉਂ ਜਿਨ ਘਟੈ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸੱਟੈ। ਬੜੇ ਮੁੱਲ ਮਹਿੰਗੇ ਦੇ ਨਾਲ ਪ੍ਰੀਤ ਪ੍ਰਾਪਤ ਕੀਤੀ ਹੈ, ਕਿਉਂਕਿ ਇਹ ਜਿਹੜੀ ਮਾਲਕ ਨਾਲ ਪ੍ਰੀਤ ਹੈ ਨਾ, ਇਹ ਧਨ ਦੇ ਨਾਲ ਪ੍ਰੀਤ ਨਹੀਂ ਜੁੜਦੀ ਹੈ, ਇਹ ਦਾਨ ਪੁੰਨ ਦੇ ਨਾਲ ਪ੍ਰੀਤ ਨਹੀਂ ਜੁੜਦੀ ਹੈ, ਇਹ ਜਲ ਧਾਰੇ ਕਰਨ ਦੇ ਨਾਲ ਪ੍ਰੀਤ ਨਹੀਂ ਜੁੜਦੀ ਹੈ, ਇਹ ਕਿਰਤਮ ਦੀ ਪੂਜਾ ਕਰਨ ਕਰਕੇ ਪ੍ਰੀਤ ਨਹੀਂ ਜੁੜਦੀ ਹੈ, ਇਹ ਪ੍ਰੀਤ ਜੁੜਦੀ ਹੈ ਪਰਮੇਸ਼ਰ ਦੇ ਨਾਮ ਕਰਕੇ। ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ। ਮੇਰੇ ਮਾਧੋ ਸਵਾਮੀ ਮਾਲਕ ਨੇ ਨਾ ਐਸੀ ਪੱਕੀ ਕਰ ਦਿੱਤੀ ਪ੍ਰੀਤ ਕਿ ਹੁਣ ਇਹ ਟੁੱਟਦੀ ਨਹੀਂ ਹੈ, ਕਿਉਂਕਿ ਸੰਸਾਰ ਦੇ ਪਰਿਵਾਰ ਦੇ ਜਿਤਨੇ ਵੀ ਸਾਰੇ ਭੋਗ ਪਦਾਰਥ ਰਸ ਨੇ ਨਾ, ਹੁਣ ਉਹ ਫਿੱਕੇ ਲੱਗਣ ਲੱਗ ਪਏ ਨੇ। ਹੁਣ ਮਾਲਕ ਦੀ ਪ੍ਰੀਤ ਸ੍ਰੇਸ਼ਟ ਪ੍ਰੀਤ ਲੱਗਦੀ ਹੈ, ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ।
ਨਾਨਕ ਲਹਿਰੀ ਲੱਖ ਸਿਆਨ, ਡੁੱਬਣ ਦੀ ਨਾ ਮਾਪਰੀ।
ਉਹ ਜੋ ਮਾਲਕ ਪਿਆਰਾ ਪ੍ਰਭੂ ਹੈ ਨਾ, ਉਹਨੇ ਹੁਣ ਮੇਰੇ ਤੇ ਬਖਸ਼ਿਸ਼ ਕਰ ਦਿੱਤੀ, ਮੇਰਾ ਬਿਰਤੀ ਰੂਪੀ ਹੱਥ ਪਕੜ ਲਿਆ ਹੈ, ਹੁਣ ਮੈਨੂੰ ਉਹ ਡੁੱਬਣ ਨਹੀਂ ਦਿੰਦਾ ਹੈ। ਕਿਉਂਕਿ ਮਨੁੱਖ ਖਿਨ ਖਿਨ ਮਾਤਰ ਕਰਕੇ ਡੁੱਬਦਾ ਹੈ। ਕਿਉਂ ਡੁੱਬਦਾ ਹੈ? ਨਾਨਕ ਲਹਿਰੀ ਲੱਖ ਸਿਆਨ, ਹੇ ਨਾਨਕ ਲੱਖਾਂ ਹੀ ਲਹਿਰਾਂ ਨੇ ਤੇ ਉਹਨਾਂ ਲਹਿਰਾਂ ਦੇ ਵਿੱਚ ਡੁੱਬਦਾ ਹੈ ਮਨੁੱਖ। ਗ੍ਰੰਥਾਂ ਨੇ, ਸਾਹਿਬਾਂ ਨੇ ਅੰਮ੍ਰਿਤਮਈ ਬਾਣੀ ਵਿੱਚ ਸੰਸਾਰ ਨੂੰ ਇੱਕ ਸਮੁੰਦਰ ਦੀ ਤਸ਼ਬੀਹ ਦਿੱਤੀ ਹੈ, ਔਰ ਭਾਵਰ ਸਿਮਰਤ ਵਾਲੇ ਗ੍ਰੰਥਾਂ ਦੇ ਵਿੱਚ ਵਿਦਵਾਨਾਂ ਨੇ ਸ਼ਬਦ ਕਹੇ ਨੇ ਕਿ ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਨੇ, ਬਹੁਤ ਸਾਰੀਆਂ ਇਸ ਲਹਿਰਾਂ ਨੇ ਜਿਹਦੇ ਵਿੱਚ ਜਲ ਜੰਤੂ ਨੇ ਅਤੇ ਮਨੁੱਖ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ। ਆਪ ਜੀ ਕਈ ਵਾਰੀ ਸਤਿਗੁਰੂ ਪਾਤਸ਼ਾਹ ਜੀ ਵਚਨ ਪੜ੍ਹਦੇ ਹੋ, ਲੋਭ ਲਹਿਰ ਸਭ ਸਵਾਨ, ਹਲਕ ਹੈ ਹਲਕਿਓ ਸਭੇ ਬਿਗਾਰੇ। ਇਹ ਲੋਭਾਂ ਲੋਭ ਦੀ ਵੀ ਲਹਿਰ ਹੈ, ਕਾਮ ਕ੍ਰੋਧ ਦੀ ਲਹਿਰ ਹੈ, ਮੋਹ ਦੀ ਲਹਿਰ ਹੈ। ਜੇ ਮਾਹੇ ਕਲੇਸ਼ ਵੱਡੀ ਅਤ ਲਹਿਰੀ, ਭਿਆਨ ਸੋ ਭਿਆਨਕ ਜਾਹੇ ਕਿ ਜੰਤ ਅਪਾਰਾ। ਇਸ ਲਈ ਵਿਦਵਾਨ ਕਹਿੰਦੇ ਨੇ ਕਿ ਇਹ ਅਨੇਕਾਂ ਪ੍ਰਕਾਰ ਦੀਆਂ ਲਹਿਰਾਂ ਨੇ, ਜੇ ਗਿਣਤੀ ਕਰੀਏ ਤੇ ਬਹੁਤ ਸਾਰੀਆਂ ਨੇ, ਤੇ ਸਾਹਿਬ ਕਹਿੰਦੇ ਤੇ ਸੈਂਕੜੇ ਹੀ ਨੇ। ਲਹਿਰੀ ਲੱਖ ਸਿਆਨ, ਲੱਖਾਂ ਹੀ ਇਹ ਲਹਿਰਾਂ ਨੇ ਸੰਸਾਰ ਰੂਪੀ ਸਮੁੰਦਰ ਦੀਆਂ, ਜਿਹਦੇ ਵਿੱਚੋਂ ਪਾਰ ਹੋਣਾ ਬਹੁਤ ਕਠਿਨ। ਅਗਰ ਕਿਸੇ ਨੇ ਸਮੁੰਦਰ ਨੂੰ ਪਾਰ ਕਰਨਾ ਹੋਵੇ ਨਾ, ਤੇ ਉਹਨੂੰ ਕਿਸੇ ਦੇ ਆਸਰੇ ਦੀ ਲੋੜ ਪੈਂਦੀ ਹੈ, ਕਿਸੇ ਬਹਿਰੇ ਜਹਾਜ਼ ਦੀ ਲੋੜ ਪੈਂਦੀ ਹੈ, ਕਿਸੇ ਤੁਲਹੇ ਦੀ ਲੋੜ ਪੈਂਦੀ ਹੈ, ਕਿਸੇ ਬੇੜੇ ਦੀ ਲੋੜ ਪੈਂਦੀ ਹੈ। ਉਹ ਆਸਰੇ ਤੋਂ ਬਿਨਾਂ ਉਹ ਪਾਰ ਹੋ ਨਹੀਂ ਸਕਦਾ ਹੈ। ਤੇ ਜੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋਣਾ, ਤੇ ਤੁਸੀਂ ਕਈ ਵਾਰੀ ਪਿਆਰ ਵਿੱਚ ਪੜ੍ਹਦੇ ਹੋ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਪਾਰ ਉਤਾਰਨ ਹਾਰ। ਜਿਹੜੇ ਸ਼ਰਧਾ ਨਾਲ ਗੁਰੂ ਦੀ ਸੇਵਾ ਕਰਦੇ, ਵਿਦਵਾਨਾਂ ਦੇ ਸ਼ਬਦ ਨੇ, ਔਰ ਉਹ ਸੰਸਾਰ ਰੂਪੀ ਸਮੁੰਦਰ ਵਿੱਚੋਂ ਪਾਰ ਹੋ ਜਾਂਦੇ ਨੇ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਡੁੱਬਣ ਦੇ ਨਾ ਮਾਂ ਪਿਰੀ, ਉਹ ਮੇਰਾ ਪਿਆਰਾ ਪ੍ਰਭੂ, ਮੈਨੂੰ ਉਹ ਸੰਸਾਰ ਰੂਪੀ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਡੁੱਬਣ ਨਹੀਂ ਦਿੰਦਾ ਹੈ, ਉਹਨਾਂ ਲਹਿਰਾਂ ਵਿੱਚੋਂ ਮੈਨੂੰ ਬਚਾ ਕੇ ਕਿਨਾਰੇ ਲਗਾ ਦਿੰਦਾ ਹੈ।
ਮਹੱਲਾ ਪੰਜਵਾਂ, ਬਨ ਪਿਹਾਵਲੈ ਇੱਕ ਸਾਥੀ ਲਦਮ, ਦੁੱਖ ਹਰਤਾ ਹਰ ਨਾਮ।
ਹੇ ਸਾਹਿਬਾਂ ਨੇ ਸੰਸਾਰ ਨੂੰ ਇੱਕ ਭਿਆਨਕ ਜੰਗਲ ਕਿਹਾ ਗਿਆ। ਇਹ ਸੰਸਾਰ ਇੱਕ ਭਿਆਨਕ ਜੰਗਲ ਹੈ, ਉਦਿਆਨ ਬਸਨ ਹੈ। ਇਹ ਉਦਿਆਨ ਜੰਗਲ ਦੇ ਵਿੱਚ ਜੀਵ ਵਸ ਰਿਹਾ ਹੈ। ਬਨ ਪਿਹਾਵਲੇ, ਇਹ ਜਿਹੜਾ ਬਹੁਤ ਭਿਆਨਕ ਹੌਲਨਾਕ ਜੰਗਲ ਹੈ, ਬਹੁਤਾ ਭੈਦਾਇਕ ਜੰਗਲ ਹੈ, ਜਿਸ ਦੇ ਵਿੱਚ ਅਨੇਕ ਪ੍ਰਕਾਰ ਦੇ ਜੰਤੂ ਨੇ, ਜੀਵ ਜੰਤੂ ਨੇ, ਝਾੜੀਆਂ ਨੇ, ਅਨੇਕ ਪ੍ਰਕਾਰ ਦੇ ਦੁੱਖ ਨੇ। ਤੇ ਸਾਹਿਬ ਕਹਿੰਦੇ, ਐਸੇ ਭਿਆਨਕ ਸੰਸਾਰ ਰੂਪੀ ਜੰਗਲ ਵਿੱਚ ਇੱਕ ਸਾਥੀ ਲੱਦਮ, ਇੱਕ ਮੈਨੂੰ ਮੇਰਾ ਪਿਆਰਾ ਸਾਥੀ ਮਿਲ ਗਿਆ, ਇੱਕ ਮੈਨੂੰ ਸਾਥੀ ਦੀ ਪ੍ਰਾਪਤੀ ਹੋ ਗਈ ਉਸ ਭਿਆਨਕ ਜੰਗਲ ਦੇ ਵਿੱਚ। ਕਿਉਂਕਿ ਜਦੋਂ ਕੋਈ ਜੰਗਲ ਦੇ ਵਿੱਚ ਕਿਸੇ ਭੁੱਲੇ ਭਟਕੇ ਵਿਅਕਤੀ ਨੂੰ ਕੋਈ ਸਾਥੀ ਮਿਲ ਜਾਏ, ਤੇ ਉਹਨੂੰ ਬਹੁਤ ਆਸਰਾ ਮਿਲ ਜਾਂਦਾ ਹੈ, ਉਸ ਨੂੰ ਹੌਸਲਾ ਹੋ ਜਾਂਦਾ ਹੈ ਵੀ ਹੁਣ ਮੇਰੇ ਨਾਲ ਸਾਥੀ, ਮੈਨੂੰ ਕੋਈ ਖਤਰਾ ਨਹੀਂ। ਤੇ ਜਿਹਨੂੰ ਉਹ ਮਾਲਕ ਮਿਲ ਜਾਏ, ਜੋ ਸਰਵ ਸ਼ਕਤੀਮਾਨ ਹੈ, ਉਸ ਮਾਲਕ ਸਾਥੀ ਦੀ ਪ੍ਰਾਪਤੀ ਜਿਸ ਨੂੰ ਹੋ ਜਾਏ, ਕਿਹੜੇ ਸਾਥੀ ਦੀ? ਕਹਿੰਦੇ ਦੁੱਖ ਹਰਤਾ ਹਰਿਨਾਮਾ। ਕਿਹੜਾ ਸਾਥੀ ਹੈ? ਕਹਿੰਦੇ ਜਿਹੜਾ ਹਰੀ ਪਰਮਾਤਮਾ ਦਾ ਨਾਮ ਦੁੱਖਾਂ ਦੇ ਨਾਸ ਕਰਨ ਵਾਲਾ ਹੈ। ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਇਹ ਜੀਵ ਦਾ ਸਾਥੀ ਹੈ। ਜਿੱਥੇ ਕੋਈ ਵੀ ਸਹਾਇਤਾ ਨਹੀਂ ਕਰਨ ਵਾਲਾ, ਉੱਥੇ ਪਰਮੇਸ਼ਰ ਦਾ ਨਾਮ ਸਹਾਇਕ ਬਣਦਾ ਹੈ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਹਰ ਕਾ ਨਾਮ ਊਹਾਂ ਸੰਗ ਸਹਾਈ। ਤੇ ਵੀ ਬਚਨ, ਜਿੱਥੇ ਅਵਕਟ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਏ। ਜਿਹਦੇ ਹਿਰਦੇ ਵਿੱਚ ਨਾਮ ਹੈ ਨਾ, ਉਹਨੂੰ ਤੇ ਤੱਤਿਆਂ ਥੰਮਾਂ ਦੇ ਨਾਲ ਬੰਨ ਦਿਓ, ਤਾਂ ਵੀ ਨਹੀਂ ਭੈ ਉਸ ਦੇ ਮਨ ਵਿੱਚ ਆਉਂਦਾ। ਪਹਾੜਾਂ ਤੋਂ ਸੁੱਟ ਦਿਓ, ਤਾਂ ਵੀ ਨਹੀਂ ਉਹ ਡਰਦਾ ਕਿਸੇ ਪ੍ਰਕਾਰ। ਜੰਜੀਰਾਂ ਨਾਲ ਬੰਨ ਕੇ ਗੰਗਾ ਵਿੱਚ ਸੁੱਟ ਦਿਓ, ਤਾਂ ਵੀ ਨਹੀਂ ਡੁੱਬਦਾ ਏ, ਕਿਉਂਕਿ ਬਚਾਉਣ ਵਾਲਾ ਉਹਦੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਗੁਰੂ ਹਮੇਸ਼ਾ ਨਾਲ ਹੈ। ਤੁਸੀਂ ਰੋਜ਼ ਨਿਤਨੇਮ ਕਰਦੇ ਹੋ ਨਾ, ਤੇ ਨਿਤਨੇਮ ਦੀ ਦੂਸਰੀ ਬਾਣੀ ਹੈ ਜਾਪ ਸਾਹਿਬ, ਉਹਦਾ ਅਖੀਰਲਾ ਜਿਹੜਾ ਸ਼ਲੋਕ ਹੈ ਨਾ, ਸਦਾ ਅੰਗ ਸੰਗੇ ਅਭੰਗੰ ਬਿਭੂਤੇ, ਉਹ ਮਾਲਕ ਸਦਾ ਅੰਗ ਸੰਗ ਹੈ। ਤੇ ਜਿਹਦੇ ਅੰਗ ਸੰਗ ਹੈ ਨਾ, ਸਾਹਿਬ ਕਹਿੰਦੇ ਨੇ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਜੇ ਤੂੰ ਮੇਰੇ ਵੱਲ ਹੈ ਮੇਰੇ ਨਾਲ ਹੈ ਤੇ ਮੈਨੂੰ ਕਿਹਦੀ ਮੁਛੰਦਗੀ ਹੈ, ਕਿਹਦੀ ਮੁਥਾਜਗੀ ਹੈ, ਕਿਸੇ ਦੀ ਕਾਨ ਕਨੌੜ ਨਹੀਂ ਉਸ ਨੂੰ। ਇਸ ਲਈ ਦੁੱਖ ਹਰਤਾ ਹਰਿਨਾਮਾ, ਹਰੀ ਪ੍ਰਭੂ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਉਹ ਭਿਆਨਕ ਸੰਸਾਰ ਰੂਪੀ ਜੰਗਲ ਵਿੱਚ ਮੈਨੂੰ ਮੇਰਾ ਸਾਥੀ ਮਿਲ ਗਿਆ ਹੈ। ਹਰ ਕਾ ਨਾਮ ਉਹਦਾ ਸਾਥੀ ਬਣ ਜਾਂਦਾ ਹੈ। ਇਸੇ ਲਈ ਭਗਤ ਨਾਮਦੇਵ ਜੀ ਨੇ ਵੀ ਕਿਹਾ, ਮੈਂ ਅੰਧੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਤੇਰਾ ਨਾਮ ਮੇਰੇ ਵਾਸਤੇ ਸਹਾਰਾ ਹੈ, ਤੇਰਾ ਨਾਮ ਮੇਰੇ ਵਾਸਤੇ ਸੰਗੀ ਸਾਥੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ,
ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕੰਮ।
ਸਾਹਿਬ ਕਹਿੰਦੇ ਨੇ ਕਿ ਬਲ ਬਲ ਜਾਈ ਸੰਤ ਪਿਆਰੇ, ਐਸੇ ਜਿਹੜੇ ਗੁਰੂ ਦੇ ਪਿਆਰੇ ਸੰਤ ਨੇ ਨਾ, ਜਿਹੜੇ ਸੱਤ ਦੇ ਨਾਲ ਜੁੜੇ ਹੋਏ ਨੇ। ਅਸੀਂ ਸੰਤ ਸ਼ਬਦ ਨੂੰ ਹੀ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਇਹ ਠੀਕ ਹੈ ਕਿ ਸੰਤ ਕਹਾ ਲੈਣਾ ਬਹੁਤ ਸੌਖਾ ਹੈ, ਪਰ ਸੰਤ ਬਣਨਾ ਬਹੁਤ ਔਖਾ ਹੈ, ਸੰਤ ਬਣਨਾ ਬਹੁਤ ਔਖਾ ਹੈ। ਇਹਦਾ ਮਤਲਬ ਇਹ ਨਹੀਂ ਕਿ ਹਰ ਇੱਕ ਦੀ ਅਸੀਂ ਨਿੰਦਿਆ ਹੀ ਕਰੀ ਜਾਈਏ। ਐਸੇ ਵੀ ਗੁਰਮੁਖ ਪਿਆਰੇ ਨੇ, ਸਵਾਸ ਸਵਾਸ ਸਿਮਰਨ ਕਰਨ ਵਾਲੇ, ਪ੍ਰਭੂ ਦੀ ਬੰਦਗੀ ਕਰਨ ਵਾਲੇ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨ ਵਾਲੇ, ਐਸੇ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵੀ ਮਿਲੀ, ਦੀਦਾਰ ਵੀ ਹੋਏ, ਜਿਨ੍ਹਾਂ ਦੀ ਰਸਨਾ ਵਿੱਚੋਂ ਰੋਮ ਰੋਮ ਕਰਕੇ ਪਰਮਾਤਮਾ ਦਾ ਨਾਮ ਉਚਾਰਨ ਹੁੰਦਾ ਸੀ, ਜਿਨ੍ਹਾਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਸੀ। ਅਸੀਂ ਸਾਰਿਆਂ ਨੂੰ ਇੱਕੇ ਰੱਸੇ ਬੰਨਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸਾਡੀ ਬਿਰਤੀ ਨਾਸਤਕ ਬਣ ਗਈ। ਭਾਈ ਸਿੱਖਾ, ਗੁਰੂ ਨੇ ਤੈਨੂੰ ਆਸਤਕ ਬਣਾਇਆ, ਨਾਸਤਕ ਨਹੀਂ ਬਣਾਇਆ। ਤੂੰ ਨਾਸਤਕ ਬਣਦਾ ਜਾ ਰਹੇ ਹੈ, ਗੁਰੂ ਤੋਂ ਦੂਰ ਹੁੰਦਾ ਜਾ ਰਹੇ ਹੈ। ਭਲਿਆ ਤੂੰ ਤੇ ਦੂਰ ਹੋਣੇ, ਦੂਜਿਆਂ ਨੂੰ ਵੀ ਦੂਰ ਕਰਦਾ ਜਾ ਰਹੇ ਹੈ। ਤੇ ਜਿਹੜਾ ਕਿਸੇ ਨੂੰ ਗੁਰੂ ਦੇ ਨਾਲੋਂ ਤੋੜ ਦੇਵੇ ਨਾ, ਉਹਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਦੀ ਹੈ। ਜਿਹੜਾ ਜੋੜ ਦੇਵੇ, ਉਹਦੇ ਵਰਗਾ ਕੋਈ ਵੱਡਾ ਪੁੰਨੀ ਨਹੀਂ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ, ਬਲ ਬਲ ਜਾਈ ਸੰਤ ਪਿਆਰੇ। ਜਿਹੜੇ ਗੁਰੂ ਦੇ ਪਿਆਰੇ ਸੰਤ ਨੇ, ਸੰਤ ਸਤਿਗੁਰੂ ਜੀ ਨੇ, ਮੈਂ ਉਹਨਾਂ ਤੋਂ ਬਲਹਾਰ ਬਲਹਾਰ ਜਾਂਦਾ ਹਾਂ। ਕਿਉਂ ਬਈ, ਕਾਹਦੇ ਵਾਸਤੇ? ਕਹਿੰਦੇ ਨਾਨਕ ਪੂਰਨ ਕੰਮ, ਜਿਨ੍ਹਾਂ ਦੇ ਕਾਰਨ ਮੇਰੇ ਸਾਰੇ ਆਤਮਿਕ ਕਾਰਜ ਪੂਰਨ ਹੋ ਗਏ, ਜਿਨ੍ਹਾਂ ਦੀ ਕਿਰਪਾ ਦੁਆਰਾ ਮੇਰੀ ਬਿਰਤੀ ਮਾਲਕ ਨਾਲ ਜੁੜ ਗਈ, ਜਿਨ੍ਹਾਂ ਦੀ ਸੰਗਤ ਕਰਨ ਕਰਕੇ ਬਿਰਤੀ ਨਿਰੰਕਾਰ ਨਾਲ ਜੁੜ ਗਈ, ਸਿਮਰਨ ਦੇ ਨਾਲ ਜੁੜ ਗਈ।
ਔੜੇ ਪਾਇਨ ਨਾ ਸਭ ਨਿਧਾਨ, ਤੇਰੇ ਰੰਗ ਰਤਿਆ।
ਪੌੜੀ ਵਿੱਚ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਹੇ ਵਾਹਿਗੁਰੂ, ਹੇ ਪ੍ਰਭੂ ਨਿਰੰਕਾਰ, ਪਾਇਨ ਸਭ ਨਿਧਾਨ, ਤੇਰੇ ਰੰਗ ਰਤਿਆ, ਤੇਰੇ ਰੰਗ ਤੇਰੇ ਪਿਆਰ ਵਿੱਚ ਰਤਿਆ, ਤੇਰੇ ਪਿਆਰ ਵਿੱਚ ਰਤਿਆ, ਕਿਉਂਕਿ ਪਰਮਾਤਮਾ ਦਾ ਨਾਮ ਵੀ ਪਿਆਰ ਹੀ ਹੈ, ਪਰਮਾਤਮਾ ਦਾ ਨਾਮ ਪ੍ਰੇਮ ਹੈ। ਤੇ ਜੇ ਮਨ ਵਿੱਚ ਪ੍ਰੇਮ ਨਹੀਂ ਤੇ ਜਿੰਨਾ ਮਰਜ਼ੀ ਜਪੀ ਜਾਓ, ਤੋਤੇ ਰਟਣੀ ਬਣ ਜਾਏਗੀ। ਜੇ ਪ੍ਰੇਮ ਹੈ, ਇੱਕ ਵਾਰੀ ਰਸਨਾ ਤੋਂ ਕਿਹਾ ਸਤਨਾਮ ਵਾਹਿਗੁਰੂ ਤੇ ਜੀਵਨ ਸਫਲ ਹੋ ਜਾਏਗਾ। ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਉਹ ਮੁੜ ਕੇ ਕਾਲ ਦੀ ਫਾਂਸੀ ਵਿੱਚ ਨਹੀਂ ਆਉਂਦਾ ਹੈ, ਜਿਹਨੇ ਰਸਨਾ ਤੋਂ ਇੱਕ ਵਾਰੀ ਪਿਆਰ ਦੇ ਨਾਲ ਪਰਮਾਤਮਾ ਦਾ ਨਾਮ ਜਪ ਲਿਆ। ਇਸ ਲਈ ਪ੍ਰਭੂ ਦੇ ਪ੍ਰੇਮ ਵਿੱਚ ਰਤੇ ਹਾਂ। ਕਿਉਂਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਵਿੱਚ ਹੀ ਪਰਮਾਤਮਾ ਹੈ, ਪ੍ਰੇਮ ਵਿੱਚ ਹੀ ਭਗਵਾਨ ਹੈ, ਪਰਮਾਤਮਾ ਹੈ, ਪ੍ਰਭੂ ਹੈ। ਪ੍ਰੇਮ ਕਰਕੇ ਤੁਸੀਂ ਜਿੱਥੇ ਵੀ ਬੈਠ ਕੇ ਉਸਦਾ ਸਿਮਰਨ ਕਰੋਗੇ, ਪ੍ਰੇਮ ਕਰਕੇ ਤੁਸੀਂ ਜਿਸ ਦੀ ਵੀ ਸੇਵਾ ਕਰੋਗੇ, ਉਹਦੇ ਵਿੱਚੋਂ ਹੀ ਤੁਹਾਨੂੰ ਪਰਮਾਤਮਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਉਹਦੇ ਵਿੱਚੋਂ ਹੀ ਤੁਹਾਨੂੰ ਨਿਰੰਕਾਰ ਦੇ ਦੀਦਾਰ ਪ੍ਰਾਪਤ ਹੋ ਜਾਣਗੇ। ਇਹ ਮੋਗੇ ਦੇ ਲਾਗੇ ਇੱਕ ਚੜਿੱਕ ਪਿੰਡ ਹੈ, ਉੱਥੋਂ ਦੀ ਇੱਕ ਬੀਬੀ ਜਿਹਦਾ ਨਾਮ ਗ੍ਰੰਥਾਂ ਨੇ, ਸਿਆਣਿਆਂ ਨੇ, ਵਿਦਵਾਨਾਂ ਨੇ ਧੰਨ ਕੁਰ ਕਿਹਾ। ਇਹ ਬਾਬਾ ਟਲ ਸਾਹਿਬ ਦੇ ਅਸਥਾਨ ਤੇ ਇੱਕ ਕੋਹੜੀ ਨੂੰ ਪ੍ਰਸ਼ਾਦਾ ਛਕਾਉਂਦੀ ਰਹੀ ਤੇ ਕੋਹੜੀ ਨੂੰ ਪ੍ਰਸ਼ਾਦਾ ਛਕਾਉਂਦਿਆਂ ਛਕਾਉਂਦਿਆਂ ਨਿਰੰਕਾਰ ਦੇ ਦੀਦਾਰ ਪ੍ਰਾਪਤ ਹੋ ਗਏ, ਜਿਸ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ 104 ਸਾਲ ਦੀ ਹੋ ਕੇ ਗੁਜ਼ਰੀ। ਭਾਵਨਾ ਨਾਲ ਹੀ ਪਰਮਾਤਮਾ ਪ੍ਰਾਪਤ ਹੁੰਦਾ, ਤਰਕ ਨਾਲ ਕਦੀ ਵੀ ਕਿਸੇ ਨੂੰ ਮਾਲਕ ਦੀ ਪ੍ਰਾਪਤੀ ਨਹੀਂ ਹੋਈ। ਤਰਕ ਦੇ ਨਾਲ ਟੁੱਟਿਆ ਤੇ ਜਾ ਸਕਦਾ ਹੈ, ਪ੍ਰੇਮ ਨਾਲ ਜੁੜਿਆ ਜਾ ਸਕਦਾ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਉਹ ਮੇਰੇ ਜਿਹੜੇ ਨਾਮ ਦੇ ਖਜ਼ਾਨੇ ਸੀ ਨਾ, ਸਭ ਨਿਧਾਨ ਲੋਕ ਪ੍ਰਲੋਕ ਦੇ ਸੁੱਖ ਨਿਧੀਆਂ ਦੇ ਖਜ਼ਾਨੇ, ਨਾਮ ਦੇ ਖਜ਼ਾਨੇ, ਉਹ ਸਾਰੇ ਪ੍ਰਾਪਤ ਕਰ ਲਏ ਕਦੋਂ, ਜਦੋਂ ਤੇਰੇ ਪਿਆਰ ਵਿੱਚ ਰੰਗੇ ਗਏ, ਤੇਰੇ ਨਾਮ ਦੇ ਵਿੱਚ ਰੰਗੇ ਗਏ।
ਹੋਵੇ ਪਛੋਤਾਉ ਤੁਧਨੋ ਜਪਤਿਆਂ।
ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮਨੁੱਖ ਅਨੇਕ ਪ੍ਰਕਾਰ ਦੇ ਕਰਮ ਕਰਦਾ ਹੈ ਤੇ ਬਹੁਤੇ ਕਰਮ ਕਰਕੇ ਫਿਰ ਮਨੁੱਖ ਨੂੰ ਪਛਤਾਵਾ ਹੁੰਦਾ ਹੈ, ਬਹੁਤੇ ਕਰਮ ਕਰਕੇ ਮਨੁੱਖ ਨੂੰ ਪਛਤਾਤਾਪ ਹੁੰਦਾ ਹੈ। ਜੇ ਸਮੇਂ ਬਾਬਾ ਲਹਿਣਾ ਜੀ ਨਾ, ਹੈ ਤੇ ਧਰਮ ਦਾ ਕਰਮ ਹੀ, ਉਹ ਵੀ ਹੈ ਧਾਰਮਿਕ ਕਰਮ, ਕਰਮ ਹਰ ਸਾਲ ਦੇਵੀ ਦੇ ਚਾਲੇ ਚੱਲ ਕੇ ਜਾਂਦੇ ਸੀ, ਸੰਗ ਨੂੰ ਵੀ ਨਾਲ ਲੈ ਕੇ ਜਾਂਦੇ ਸੀ, ਔਰ ਬਹੁਤ ਲੰਮਾ ਜ਼ਿੰਦਗੀ ਦਾ ਸਮਾਂ ਬਤੀਤ ਹੋ ਗਿਆ ਸੀ ਚਾਲੇ ਚੱਲਦੇ ਹਨ। ਇੱਕ ਦਿਨ ਜਾਂਦਿਆਂ ਜਾਂਦਿਆਂ ਗੁਰੂ ਨਾਨਕ ਨਿਰੰਕਾਰੀ ਦੇ ਦਰਸ਼ਨ ਹੋ ਗਏ, ਤੇ ਜਦੋਂ ਨਾਨਕ ਨਿਰੰਕਾਰ ਜੀ ਦੇ ਦਰਸ਼ਨ ਹੋਏ ਨਾ, ਤੇ ਇਤਿਹਾਸ ਵਿੱਚ ਲਿਖਿਆ ਮਹਾਂਕਵੀ ਸੰਤੋਖ ਸਿੰਘ ਜੀ ਨੇ ਉਸ ਅਸਥਾਨ ਤੇ ਦੇਵੀ ਨੂੰ ਝਾੜੂ ਦਿੰਦਿਆਂ ਤੱਕਿਆ, ਪੁੱਛਿਆ ਵੀ ਬੇਟਾ ਤੂੰ ਕੌਣ ਹੈ ਇਸ ਵੇਲੇ ਅੰਮ੍ਰਿਤ ਵੇਲੇ, ਤੇਰੀ ਉਮਰ ਜਵਾਨ ਹੈ, ਸਰੀਰ ਤੇ ਬਹੁਤ ਸੁੰਦਰ ਕੱਪੜੇ ਗਹਿਣੇ ਪਾਏ ਹੋਏ ਨੇ, ਕੌਣ ਹੈ ਤੂੰ? ਤੇ ਇਤਿਹਾਸ ਲਿਖਦਾ ਉਸਨੇ ਕਿਹਾ ਕਿ ਮੈਂ ਉਹੀ ਹਾਂ ਜਿਹਦੇ ਦਰਸ਼ਨ ਕਰਨ ਵਾਸਤੇ ਤੂੰ ਜਾਣਾ। ਅਫਸੋਸ ਹੋ ਗਿਆ ਵੀ ਇੰਨੇ ਸਾਲ ਐਵੇਂ ਬਤੀਤ ਕਰ ਲਏ, ਜਿਹਦੇ ਦਰਸ਼ਨ ਕਰਨ ਵਾਸਤੇ ਮੈਂ ਜਾਣਾ ਉਹ ਤੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਜਿਸ ਕਰਮ ਦੇ ਵਿੱਚ ਪ੍ਰਾਪਤੀ ਨਾ ਹੋਵੇ ਉਹਦੇ ਵਿੱਚ ਪਛਤਾਤਾਪ ਹੁੰਦਾ ਹੈ। ਦੁਨੀਆਂ ਦੇ ਕੰਮਾਂ ਵਿੱਚ ਬਹੁਤਾ ਪਛਤਾਤਾਪ ਹੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਐਸੇ ਪਾਵਨ ਪਵਿੱਤਰ ਵਚਨ ਕਹਿੰਦੇ ਨੇ ਕਿ ਭਾਈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਐਸਾ ਕੰਮ ਬਿਲਕੁਲ ਨਾ ਕਰ ਜਿਸ ਕਰਕੇ ਤੈਨੂੰ ਪਛਤਾਤਾਪ ਕਰਨਾ ਪਵੇ। ਕੋਈ ਜਲ ਧਾਰੇ ਕਰਨੇ, ਧੂਣੀਆਂ ਤਪਾਉਣੀਆਂ, ਪੁੱਠੇ ਲਟਕਣਾ, ਘੋਰੀ ਬਣ ਕੇ ਤਪ ਕਰਨਾ, ਭੁੱਖੇ ਪਿਆਸੇ ਰਹਿਣਾ, ਪ੍ਰਾਪਤੀ ਕੁਝ ਵੀ ਨਹੀਂ ਹੈ। ਹੰਕਾਰ ਦੀ ਪ੍ਰਾਪਤੀ ਜ਼ਰੂਰ ਹੋ ਜਾਂਦੀ ਹੈ। ਮਨੁੱਖ ਦੇ ਪੱਲੇ ਪਛਤਾਤਾਪ ਹੀ ਕੇਵਲ ਰਹਿ ਜਾਂਦਾ ਹੈ। ਤੇ ਸਾਹਿਬ ਕਹਿੰਦੇ ਜਿਹੜਾ ਮਾਲਕ ਦਾ ਨਾਮ ਜਪਦਾ ਹੈ ਨਾ, ਉਹਨੂੰ ਕਦੇ ਪਛਤਾਉਣਾ ਨਹੀਂ ਪੈਂਦਾ ਹੈ। ਸਾਈ ਕੰਮ ਕਰਾਏ ਜਿੱਤ ਮੁੱਖ ਉਜਲਾ, ਉਹ ਕੰਮ ਕਰ ਜਿਸ ਕਰਕੇ ਲੋਕ ਤੇ ਪ੍ਰਲੋਕ ਵਿੱਚ ਤੇਰਾ ਮੁੱਖ ਉੱਜਲ ਹੋਵੇ। ਉਹ ਕੰਮ ਕਰਨ ਵਾਸਤੇ ਨਾ ਪਰਿਵਾਰ ਛੱਡਣਾ ਪੈਂਦਾ, ਨਾ ਕਾਰੋਬਾਰ ਛੱਡਣਾ ਪੈਂਦਾ, ਨਾ ਸੰਸਾਰ ਤੋਂ ਕਿਨਾਰਾ ਕੱਛੀ ਕਰਨੀ ਪੈਂਦੀ ਹੈ। ਪਰਿਵਾਰ ਵਿੱਚ, ਸੰਸਾਰ ਵਿੱਚ, ਕਾਰੋਬਾਰ ਵਿੱਚ ਰਹਿੰਦੇ ਹਾਂ, ਉਹ ਕੰਮ ਅਸੀਂ ਕਰ ਸਕਦੇ ਹਾਂ ਜਿਹਦੇ ਕਰਮ ਕਰਕੇ ਸਾਨੂੰ ਪਛਤਾਤਾਪ ਵੀ ਨਾ ਕਰਨਾ ਪਵੇ। ਭਾਵ ਕਿ ਉੱਦਮ ਕਰਿੰਦਿਆਂ ਜੀਓ, ਕਮਾਉਂਦਿਆਂ ਸੁੱਖ ਪੁੰਚ, ਨਾਮ ਧਿਆਇਂਦਿਆਂ ਪ੍ਰਭ ਮਿਲੈ, ਨਾਨਕ ਉਤਰੀ ਚਿੰਤ, ਤੇਰੀ ਚਿੰਤਾ ਵੀ ਉਤਰ ਜਾਏਗੀ। ਨਾ ਹੋਵੀ ਪਛੋ ਤਾਓ ਤੁਧਨੋ ਜਪਦੇ, ਹੇ ਪ੍ਰਭੂ ਤੈਨੂੰ ਜਪਦਿਆਂ ਕਦੇ ਪਸ਼ਚਾਤਾਪ ਨਹੀਂ ਹੁੰਦਾ ਹੈ।
ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਾਨ।
ਸਤਿਗੁਰੂ ਜੀ, ਜਿਸ ਜਨ ਜਿਸ ਸੇਵਕ ਨੇ ਤੇਰੀ ਓਟ, ਤੇਰਾ ਆਸਰਾ, ਤੇਰੀ ਟੇਕ ਲੈ ਲਈ, ਜਿਸਨੇ ਤੇਰਾ ਆਸਰਾ ਤੱਕ ਲਿਆ ਹੈ ਨਾ, ਜਿਸਨੇ ਤੇਰੇ ਨਾਲ ਆਪਣਾ ਪੱਖ ਬਣਾ ਲਿਆ, ਜਿਸਨੇ ਤੇਰੇ ਨਾਲ ਆਪਣੀ ਸਾਂਝ ਬਣਾ ਲਈ, ਹੇ ਪ੍ਰਭੂ ਪਹੁੰਚ ਨਾ ਸਕੇ ਕੋਏ, ਉਹਨੂੰ ਫਿਰ ਕੋਈ ਪਹੁੰਚ ਨਹੀਂ ਸਕਦਾ ਹੈ। ਭਾਵ ਕਿ ਉਹਦਾ ਕੋਈ ਵਿਗਾੜ ਨਹੀਂ ਸਕਦਾ ਹੈ, ਉਹਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਹੈ, ਉਹਨੂੰ ਕਿਸੇ ਪ੍ਰਕਾਰ ਨਾ ਆਤਮਕ, ਨਾ ਸੰਸਾਰਿਕ, ਨਾ ਪਰਿਵਾਰਕ, ਨਾ ਵਪਾਰਕ, ਨਾ ਪਰਿਵਾਰਕ, ਨਾ ਵਪਾਰਕ ਕਿਸੇ ਪ੍ਰਕਾਰ ਦਾ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ, ਕਿਉਂਕਿ ਗੁਰੂ ਆਪ ਉਹਦੇ ਅੰਗ ਸੰਗ ਹੁੰਦਾ ਹੈ। ਸਮਾਂ ਨਹੀਂ ਕਿ ਇਸ ਦੇ ਮੈਂ ਉੱਤੇ ਕੋਈ ਉਦਾਹਰਣਾਂ ਕਹਾਂ, ਆਪ ਮਾਲਕ ਉਹਦੇ ਨਾਲ ਹੁੰਦਾ ਹੈ, ਕਿਉਂਕਿ ਉਸ ਮਾਲਕ ਦੀ ਉਸਨੇ ਟੇਕ, ਓਟ, ਆਸਰਾ, ਉਹਦਾ ਪੱਖ ਗ੍ਰਹਿਣ ਕਰ ਲਿਆ ਹੈ।
ਗੁਰ ਪੂਰੇ ਵਾਹੋ ਵਾਹੋ ਸੁਖ ਲਹਾ ਚਿਤਾਰ ਮਨ।
ਐਸੇ ਜੋ ਪੂਰੇ ਗੁਰੂ ਨੇ, ਗੁਰ ਪੂਰੇ ਵਾਹੋ ਵਾਹੋ, ਪੂਰੇ ਗੁਰੂ ਤੋਂ ਪੂਰਾ ਗੁਰੂ, ਵਾਹੋ ਵਾਹੋ ਜੋ ਅਸਚਰਜ ਰੂਪ ਹੈ, ਕਿਉਂਕਿ ਕਈ ਵਾਰੀ ਅਸੀਂ ਕੋਈ ਐਸੀ ਗੱਲ ਸੁਣ ਲਈਏ, ਐਸਾ ਕੋਈ ਕ੍ਰਿਸ਼ਮਾ ਦੇਖ ਲਈਏ ਤੇ ਵਾਹ ਕਹਿ ਉੱਠਦੇ ਹਾਂ, ਅਸਚਰਜ ਕਹਿ ਉੱਠਦੇ ਹਾਂ। ਅਸਚਰਜ ਹੀ ਪਰਮਾਤਮਾ ਹੈ, ਵਾਹੋ ਖਸਮ ਤੂੰ ਵਾਹੋ, ਉਹ ਮਾਲਕ ਨਿਰੰਕਾਰ ਵਾਹ ਹੈ, ਉਹ ਅਸਚਰਜ ਹੈ। ਹੇ ਪ੍ਰਭੂ ਤੂੰ ਅਸਚਰਜ ਹੈ, ਗੁਰਪੂਰੇ ਵਾਹੋ ਵਾਹੋ, ਉਸਨੂੰ ਵਾਹ ਵਾਹ ਕਹੋ। ਕਿਉਂ ਕਹੋ? ਸੁਖ ਲਹਾ ਚਿਤਾਰ ਮਨ, ਮਨ ਵਿੱਚ ਉਸ ਨੂੰ ਚਿਤਾਰ ਕੇ, ਚੇਤੇ ਕਰਕੇ, ਮਨ ਨੂੰ ਉਸ ਨੂੰ ਮਨ ਵਿੱਚ ਵਿਚਾਰ ਕੇ, ਕਿਉਂਕਿ ਜਦੋਂ ਗੁਰੂ ਮਨ ਵਿੱਚ ਚੇਤੇ ਆ ਜਾਏ ਨਾ, ਫਿਰ ਦੁਕਾਨ ਤੇ ਬੈਠਿਆਂ ਵੀ ਭਗਤੀ ਹੁੰਦੀ ਹੈ, ਫਿਰ ਪਰਿਵਾਰ ਵਿੱਚ ਬੈਠਿਆਂ ਵੀ ਸਿਮਰਨ ਵਿੱਚ ਜੁੜਿਆ ਰਹਿੰਦਾ ਹੈ ਮਨੁੱਖ, ਆਪਣੀ ਜੌਬ ਤੇ ਬੈਠਾ ਹੋਇਆ ਵੀ ਮਨੁੱਖ ਜੁੜਿਆ ਰਹਿੰਦਾ ਹੈ, ਤੇ ਜੇ ਉਹਦਾ ਮਨ ਸਿਮਰਨ ਮਨ ਵਿੱਚ ਨਾ ਵਸੇ, ਫਿਰ ਨਿਤਨੇਮ ਵਿੱਚ ਬੈਠਾ ਵੀ ਨਹੀਂ ਜੁੜਦਾ, ਸਿਮਰਨ ਵਿੱਚ ਵੀ ਬੈਠਾ ਨਹੀਂ ਜੁੜਿਆ, ਸੇਵਾ ਵਿੱਚ ਲੱਗਿਆ ਹੋਇਆ ਵੀ ਨਹੀਂ ਜੁੜਿਆ, ਕਿਉਂਕਿ ਮਨ ਵਿੱਚ ਨਹੀਂ ਜੁੜਿਆ ਹੈ। ਜਿੰਨਾ ਚਿਰ ਮਨੁੱਖ ਮਨ ਕਰਕੇ ਨਹੀਂ ਜੁੜਦਾ ਹੈ, ਉਹਨਾਂ ਚਿਰ ਪ੍ਰਾਪਤੀ ਔਖੀ ਹੈ। ਤਨ ਕਰਕੇ ਜੁੜਨਾ ਤੇ ਬਹੁਤ ਸੌਖਾ ਹੈ, ਪਰ ਮਨ ਕਰਕੇ ਜੁੜਨਾ ਔਖਾ ਹੈ। ਮਨ ਕਰਕੇ ਕਿਵੇਂ ਜੁੜੀਦਾ ਹੈ? ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਉਹਨੂੰ ਮਾਲਕ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਤਨੇ ਲੋਕ ਤੇ ਪ੍ਰਲੋਕ ਦੇ ਸੁੱਖ ਨੇ ਨਾ, ਸੁੱਖ ਲਹਾ, ਸੁੱਖਾਂ ਨੂੰ ਪ੍ਰਾਪਤ ਕਰ ਲਿਆ ਏ, ਉਸ ਮਾਲਕ ਨੂੰ ਮਨ ਵਿੱਚ ਚਿਤਾਰ ਕੇ, ਮਨ ਵਿੱਚ ਵਿਚਾਰ ਕੇ, ਮਨ ਵਿੱਚ ਉਸ ਨੂੰ ਜ਼ਿਹਨ ਵਿੱਚ ਲਿਆ ਕੇ, ਚਿਤਾਰਨ ਤੋਂ ਭਾਵ ਹੈ ਕਿ ਆਪਣੇ ਆਪ ਹੀ ਉਸ ਦੀ ਯਾਦ ਚੱਲਦੀ ਰਹਿਣੀ, ਜਿਵੇਂ ਪਰਿਵਾਰ ਆਪਣੇ ਆਪ ਯਾਦ ਵਿੱਚ ਰਹਿੰਦਾ ਹੈ ਨਾ, ਕਾਰੋਬਾਰ ਵੀ ਆਪਣੇ ਆਪ ਯਾਦ ਵਿੱਚ ਰਹਿੰਦਾ ਹੈ। ਤੁਸੀਂ ਪਰਿਵਾਰ ਨੂੰ ਨਾ ਚੇਤੇ ਕਰੋ, ਤੁਹਾਨੂੰ ਤਾਂ ਵੀ ਚੇਤੇ ਆਉਣਾ ਹੈ। ਤੁਸੀਂ ਆਪਣੇ ਕਾਰੋਬਾਰ ਨੂੰ ਨਾ ਚੇਤੇ ਕਰੋ, ਤੁਹਾਂ ਵੀ ਤੁਹਾਡੇ ਚੇਤੇ ਵਿੱਚ ਆਉਣਾ ਹੈ, ਕਿਉਂਕਿ ਚੇਤੇ ਵਿੱਚ ਵਸਿਆ ਹੀ ਉਹੀ ਹੈ। ਚੇਤੇ ਵਿੱਚ ਵਸਿਆ ਹੋਇਆ ਪਰਿਵਾਰ ਵੀ ਵਸਿਆ, ਕਾਰੋਬਾਰ ਵੀ ਵਸਿਆ, ਤੇ ਜਿਸ ਦਿਨ ਚੇਤੇ ਵਿੱਚ ਨਾਮ ਵਸ ਗਿਆ, ਚੇਤੇ ਵਿੱਚ ਨਿਰੰਕਾਰ ਵਸ ਗਿਆ, ਉਸ ਦਿਨ ਇਹ ਪਰਿਵਾਰ ਵੀ, ਇਹ ਸੰਸਾਰ ਵੀ, ਇਹ ਕਾਰੋਬਾਰ ਵੀ, ਇਹ ਸਾਰੇ ਉਸ ਦੇ ਨਾਲ ਸਾਨੂੰ ਜੋੜਨ ਦੇ ਵਿੱਚ ਸਹਾਇਕ ਬਣ ਜਾਂਦੇ ਨੇ।
ਗੁਰ ਪਹ ਸਿਵਤ ਭੰਡਾਰ ਕਰਮੀ ਪਾਈਐ।
ਗੁਰੂ ਦੇ ਪਾਸ ਸਿਫਤੀਆਂ ਦੇ ਭੰਡਾਰ ਖਜ਼ਾਨੇ ਨੇ, ਇਹ ਜਿਤਨੇ ਖਜ਼ਾਨੇ ਨੇ ਨਾ ਇਹ ਸਾਰੇ ਗੁਰੂ ਦੇ ਪਾਸ ਨੇ। ਜਿੱਤੜੇ ਫਲ ਮਨ ਬਾਂਛੀਐ ਤਿੱਤੜੇ ਸਤਿਗੁਰ ਪਾਸ। ਜਿਤਨੇ ਵੀ ਫਲ ਅਸੀਂ ਚਾਹੁੰਦੇ ਹਾਂ ਨਾ ਉਹ ਸਾਰੇ ਗੁਰੂ ਦੇ ਕੋਲ ਨੇ, ਕਿਉਂਕਿ ਗੁਰੂ ਖਜ਼ਾਨਿਆਂ ਦਾ ਮਾਲਕ ਹੈ, ਨਿਧੀਆਂ ਦਾ ਮਾਲਕ ਹੈ, ਸਰਵ ਸ਼ਕਤੀਮਾਨ ਮਾਲਕ ਹੈ ਗੁਰੂ। ਤੇ ਸਾਹਿਬ ਕਹਿੰਦੇ ਨੇ ਇਹ ਸਾਰੇ ਭੰਡਾਰ ਉਸਦੇ ਪ੍ਰਾਪਤ ਉਸਦੇ ਪਾਸ ਨੇ, ਪਰ ਪ੍ਰਾਪਤ ਕਿਉਂ ਨਹੀਂ ਹੁੰਦੇ ਸਾਰਿਆਂ ਨੂੰ, ਸਾਰਿਆਂ ਨੂੰ ਮਿਲਦੇ ਕਿਉਂ ਨਹੀਂ? ਤੇ ਸਾਹਿਬ ਕਹਿੰਦੇ ਕਰਮੀ ਪਾਈ ਹੈ, ਉਹਦੀ ਕਰਮੀ ਬਖਸ਼ਿਸ਼ ਦੁਆਰਾ, ਉਹਦੀ ਰਹਿਮਤ ਦੁਆਰਾ, ਉਹਦੀ ਕਿਰਪਾ ਦੁਆਰਾ ਉਹ ਸਿਫਤਾਂ ਦੇ ਖਜ਼ਾਨੇ ਸਾਨੂੰ ਪ੍ਰਾਪਤ ਹੁੰਦੇ ਨੇ, ਉਹਦੀ ਕਿਰਪਾ ਦੇ ਪਾਤਰ ਬਣਨਾ ਪੈਂਦਾ ਹੈ। ਤੇ ਕਿਰਪਾ ਦਾ ਪਾਤਰ ਕਦੋਂ ਬਣਦਾ ਹੈ? ਜਦੋਂ ਉਹਦੇ ਅਨੁਸਾਰੀ ਚੱਲਣ ਦਾ ਯਤਨ ਕਰੇ। ਪੁੱਤਰ ਉਦੋਂ ਆਪਣੇ ਪਿਤਾ ਦੀ ਖੁਸ਼ੀ ਦਾ ਪਾਤਰ ਬਣਦਾ ਹੈ ਜਦੋਂ ਪੁੱਤਰ ਪਿਤਾ ਦੇ ਅਨੁਸਾਰੀ ਹੋ ਕੇ ਚੱਲਦਾ ਹੈ, ਪਿਤਾ ਦੇ ਕਹਿਣੇ ਵਿੱਚ ਰਹਿੰਦਾ ਹੈ, ਪਿਤਾ ਦੇ ਹਰ ਹੁਕਮ ਨੂੰ ਮੰਨਦਾ ਹੈ। ਪਿਤਾ ਆਪਣੇ ਆਪ ਖੁਸ਼ ਹੋ ਜਾਂਦਾ ਹੈ। ਤੇ ਸਿੱਖ ਜਦੋਂ ਗੁਰੂ ਦੇ ਅਨੁਸਾਰੀ ਹੋ ਕੇ ਚੱਲੇ, ਹਮੇਸ਼ਾ ਗੁਰੂ ਨੂੰ ਆਪਣੇ ਅੰਗ ਸੰਗ ਸੁੱਖ ਦੁੱਖ ਦੇ ਵਿੱਚ ਅਨੁਭਵ ਕਰੇ, ਤੇ ਗੁਰੂ ਪਿਤਾ ਆਪਣੇ ਆਪ ਹੀ ਖੁਸ਼ ਹੋ ਜਾਂਦੇ ਨੇ। ਫਿਰ ਗੁਣ ਔਗਣ ਨਹੀਂ ਦੇਖਦਾ ਗੁਰੂ ਸਾਡੇ, ਭਾਵਨਾ ਦੇਖਦਾ ਕਿ ਜਦੋਂ ਭਾਵਨਾ ਬਣ ਗਈ ਗੁਰੂ ਆਪਣੇ ਆਪ ਹੀ ਬਖਸ਼ਿਸ਼ ਕਰ ਦਿੰਦਾ ਹੈ।
ਸਤਿਗੁਰ ਨਦਰ ਨਿਹਾਲ ਬਹੁੜ ਨਾ ਧਾਈਐ।
ਫਿਰ ਕਹਿੰਦੇ ਮੁੜ ਕੇ ਨਾ ਧਾਈਏ, ਭਾਵ ਹੁੰਦਾ ਆਉਣ ਜਾਣ ਦਾ, ਧਾਈਏ ਕੰਮ ਕਹਿੰਦੇ ਦੌੜਨ ਦਾ, ਧਾ ਜਾਣਾ, ਦੌੜ ਜਾਣਾ, ਭੱਜ ਜਾਣਾ। ਤੇ ਭੱਜਣਾ ਕੀ ਹੈ? ਜਨਮਾਂ ਵਿੱਚ ਆਉਣਾ ਤੇ ਜਾਣਾ। ਇਹ ਜਿਹੜੇ ਜੀਵ ਨੇ ਨਾ ਇਹ ਜਨਮਾਂ ਵਿੱਚ ਦੌੜਦੇ ਰਹਿੰਦੇ, ਆਉਂਦੇ ਜਾਂਦੇ ਰਹਿੰਦੇ ਨੇ, ਪਰ ਜਦੋਂ ਸਤਿਗੁਰੂ ਬਖਸ਼ਿਸ਼ ਕਰਨ, ਸਤਿਗੁਰ ਨਦਰ ਨਿਹਾਲ, ਜਦੋਂ ਸਤਿਗੁਰੂ ਦੀ ਕਿਰਪਾ ਦੀ ਦ੍ਰਿਸ਼ਟੀ ਹੋ ਜਾਏ, ਜਦੋਂ ਸਤਿਗੁਰੂ ਆਪਣੀ ਨਦਰੇ ਅਨਾਇਤ ਦੇ ਨਾਲ ਤੱਕ ਲੈਂਦਾ ਸਿੱਖ ਨੂੰ, ਤੇ ਮੁੜ ਕੇ ਫਿਰ ਇਹਨੂੰ ਜਨਮਾਂ ਵਿੱਚ ਆਉਣਾ ਨਹੀਂ ਪੈਂਦਾ, ਸਮਾਂ ਹੋ ਰਿਹਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨਾ ਭਾਈ ਬਾਲੇ ਤੇ ਮਰਦਾਨੇ ਦੇ ਸਮੇਤ ਪ੍ਰਚਾਰ ਤੇ ਗਏ ਸਨ ਉੱਤਰਾਖੰਡ ਵਾਲੇ ਪਾਸੇ। ਠੱਗਾਂ ਨੇ ਘੇਰ ਲਿਆ ਸਤਿਗੁਰੂ ਜੀ ਨੂੰ, ਤੇ ਗੁਰੂ ਤੇ ਗਏ ਹੀ ਇਸੇ ਕਰਕੇ ਸੀ ਭੁੱਲਿਆਂ ਨੂੰ ਰਸਤੇ ਪਾਉਣ ਵਾਸਤੇ। ਹੁਣ ਗੁਰੂ ਹਰਿਦੁਆਰ ਗਿਆ ਕਿ ਹਰਿਦੁਆਰ ਦੇ ਪੁਜਾਰੀ ਨੇ, ਗੁਰੂ ਕੁਰਕਸ਼ੇਤਰ ਗਿਆ ਕਿ ਕੁਰਕਸ਼ੇਤਰ ਦੇ ਪੁਜਾਰੀ ਨੇ, ਕਿ ਮੱਕੇ ਵਿੱਚ ਗੁਰੂ ਮੱਕੇ ਨੂੰ ਪੂਜਣ ਵਾਸਤੇ ਗਏ ਨੇ? ਨਹੀਂ, ਮੱਕੇ ਦੇ ਲੋਕਾਂ ਨੂੰ ਸੱਚ ਨਾਲ ਜੋੜਨ ਦੇ ਵਾਸਤੇ। ਕਿਉਂਕਿ ਜੇ ਡਾਕਟਰ ਵੈਦ ਕੋਲ ਰੋਗੀ ਕੋਲ ਨਹੀਂ ਜਾਏਗਾ ਤੇ ਰੋਗੀ ਠੀਕ ਕਿਵੇਂ ਹੋਵੇਗਾ? ਅੱਜ ਸਾਡੇ ਵਿੱਚ ਇੱਕ ਬੜੀ ਨਫ਼ਰਤ ਪੈਦਾ ਹੋ ਗਈ ਵੀ ਫਲਾਣਾ ਫਲਾਣੇ ਥਾਂ ਕਿਉਂ ਗਿਆ, ਉੱਥੇ ਕਿਉਂ ਗਿਆ, ਇੱਥੇ ਕਿਉਂ ਗਿਆ। ਜਿੱਥੇ ਕੋਈ ਕੁਰੀਤੀ ਹੈ, ਜਿੱਥੇ ਕੋਈ ਮਨਮਤ ਹੋ ਰਹੀ ਹੈ, ਜੇ ਉੱਥੇ ਕੋਈ ਪ੍ਰਚਾਰਕ ਗੁਰੂ ਕਾ ਕੀਰਤਨ ਜਾਂ ਗੁਰੂ ਕਾ ਕਥਾ ਵਾਚਕ ਨਹੀਂ ਜਾਏਗਾ, ਉਹਨਾਂ ਨੂੰ ਦੱਸੇਗਾ ਕਿਵੇਂ? ਉਹ ਕੁਰੀਤੀ ਦੂਰ ਕਿਵੇਂ ਹੋਵੇਗੀ? ਕਿਸੇ ਨੂੰ ਚਿੱਕੜ ਵਿੱਚੋਂ ਕੱਢਣਾ ਹੈ ਤੇ ਚਿੱਕੜ ਵਿੱਚ ਵੜਨਾ ਅਵੱਸ਼ ਹੋਵੇਗਾ। ਜੋ ਕਵੇ ਵੀ ਮੈਂ ਤੇ ਚਿੱਕੜ ਵਿੱਚ ਵੜਨਾ ਹੀ ਨਹੀਂ, ਇਹ ਨਿਕਲਾ ਵੀ ਨਹੀਂ ਨਿਕਲੇਗਾ। ਖੈਰ, ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਠੱਗਾਂ ਨੇ ਘੇਰ ਲਿਆ ਤੇ ਮਰਦਾਨੇ ਨੂੰ ਬੜੀ ਭੁੱਖ ਲੱਗੀ ਸੀ। ਮਰਦਾਨਾ ਵੀ ਚਾਹੁੰਦਾ ਸੀ ਕਿਸੇ ਵਸਤੂ ਵਿੱਚ ਚੱਲੀਏ, ਪਹੁੰਚ ਗਏ ਤੇ ਜਦੋਂ ਉਹਨਾਂ ਨੇ ਝੂਠੀ ਗੁਰੂ ਨਾਨਕ ਸਾਹਿਬ ਜੀ ਦੀ ਆਓ ਭਗਤ ਕੀਤੀ ਤੇ ਸਤਿਗੁਰੂ ਜੀ ਨਾ ਹੀ ਕਰੀ ਜਾਣ ਨਾ ਹੀ ਕਰੀ ਜਾਣ, ਮਰਦਾਨੇ ਨੂੰ ਬੜਾ ਗੁੱਸਾ ਚੜ੍ਹ ਰਿਹਾ ਸੀ ਵੀ ਮੈਨੂੰ ਇੰਨੀ ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਇਹ ਪਾਣੀ ਤੋਂ ਵੀ ਨਾ ਕਰਦੇ ਨੇ, ਪ੍ਰਸ਼ਾਦੇ ਤੋਂ ਵੀ ਨਾ ਕਰਦੇ ਨੇ। ਆਖਿਰ ਪੁੱਛ ਲਿਆ, ਮਹਾਰਾਜ ਤੁਸੀਂ ਐਸਾ ਕਿਉਂ ਕਰ ਰਹੇ ਹੋ? ਤੇ ਸਾਹਿਬ ਕਹਿੰਦੇ ਮਰਦਾਨੇ ਪਹਿਲੋਂ ਮਾਰਦੇ ਨੇ ਤੇ ਫਿਰ ਲੁੱਟਦੇ ਨੇ, ਇਹਨਾਂ ਨੇ ਤੈਨੂੰ ਜੋ ਕੁਝ ਵੀ ਛਕਾਉਣਾ ਪਿਆਉਣਾ ਉਹ 'ਚ ਜ਼ਹਿਰ ਮਿਲਾ ਕੇ ਲਿਆਉਣਾ, ਉਹਦੇ ਵਿੱਚ ਜ਼ਹਿਰ ਮਿਲਿਆ ਹੋਵੇਗਾ, ਇਸ ਕਰਕੇ ਤੈਨੂੰ ਰੋਕ ਰਿਹਾ ਕਿ ਅਸੀਂ ਖਾਣਾ ਪੀਣਾ ਕੁਝ ਨਹੀਂ। ਫਿਰ ਮਹਾਰਾਜ ਚੱਲ ਗਏ, ਆਪਾਂ ਇੱਥੇ ਕੀ ਕਰਨਾ? ਸਾਹਿਬ ਕਹਿੰਦੇ ਨਹੀਂ ਇੱਥੇ ਰਾਤ ਕੱਟ ਕੇ ਜਾਣਾ। ਰਾਤ ਬਤੀਤ ਕੀਤੀ, ਅੰਮ੍ਰਿਤ ਵੇਲਾ ਹੋਇਆ, ਸਾਹਿਬ ਕਹਿੰਦੇ ਮਰਦਾਨਿਆ ਰਬਾਬ ਸੁਰ ਕਰ ਕਾਈ ਸਿਫਤ ਖੁਦਾਏ ਕਰੀਏ, ਕਿ ਉਸ ਮਾਲਕ ਦੀ ਕੋਈ ਸਿਫਤ ਸਲਾਹ ਕਰੀਏ। ਮਰਦਾਨਾ ਕਹਿਣ ਲੱਗਿਆ ਮਹਾਰਾਜ ਸੁਰ ਕਰਦਿਆਂ ਕਰਦਿਆਂ ਆਪਾਂ ਨੂੰ ਸੁਰ ਕਰ ਜਾਣਗੇ, ਚੱਲੀਏ। ਮਰਦਾਨੇ ਕਹਿਣ ਲੱਗੇ ਕਿ ਰਬਾਬ ਦੀ ਆਵਾਜ਼ ਸੁਣ ਕੇ ਇਹਨਾਂ ਨੇ ਆਪਾਂ ਨੂੰ ਸੁਰ ਕਰ ਦੇਣਾ, ਇਸ ਕਰਕੇ ਤੂੰ ਟਿਕੀਏ ਨਾ, ਚੱਲੀਏ। ਮਰਦਾਨੇ ਨੂੰ ਕਹਿਣ ਲੱਗੇ ਪਾਤਸ਼ਾਹ ਆਪਾਂ ਇਹਨਾਂ ਨੂੰ ਰਸਤੇ ਲਾ ਕੇ ਜਾਣਾ। ਉਹਨਾਂ ਠੱਗਾਂ ਨੂੰ ਰਸਤੇ ਲਾਇਆ ਪਾਤਸ਼ਾਹ ਜੀ ਨੇ, ਸਾਰੇ ਪਿੰਡ ਨੂੰ ਸੱਤ ਨਾਲ ਜੋੜਿਆ ਗੁਰਦੇਵ ਪਾਤਸ਼ਾਹ ਜੀ ਨੇ। ਜਦੋਂ ਗੁਰੂ ਦੀ ਨਜ਼ਰ ਹੋ ਜਾਂਦੀ ਹੈ ਨਾ, ਫਿਰ ਜੀਵ ਮੁੜ ਕੇ ਨਰਕਾਂ ਵਿੱਚ ਨਹੀਂ ਪੈਂਦਾ ਹੈ, ਆਉਣ ਜਾਣ ਦੇ ਚੱਕਰ ਤੋਂ ਰਹਿਤ ਹੋ ਜਾਂਦਾ ਹੈ।
ਰੱਖੈ ਆਪ ਦਇਆਲ ਕਰ ਦਾਸਾਂ ਆਪਣੀ,
ਗੁਰੂ ਆਪ ਕਿਰਪਾ ਕਰਕੇ ਆਪਣੇ ਦਾਸ ਬਣਾ ਕੇ ਆਪਣੇ ਦਾਸਾਂ ਦੀ ਫਿਰ ਆਪ ਰੱਖਿਆ ਕਰਦੇ ਨੇ।
ਹਰ 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 ਨਾਮ ਜੀਵਾ ਸੁਣ ਸੁਣੇ,
ਹਰੀ ਪਰਮਾਤਮਾ ਦਾ ਨਾਮ ਜਿਹੜਾ ਵਿਕਾਰਾਂ ਨੂੰ ਹਰ ਨਾਸ਼ ਕਰਨ ਵਾਲਾ ਹੈ, ਦੈਵੀ ਗੁਣਾਂ ਦੇ ਹਰ ਸਵਾਰਨ ਵਾਲਾ ਹੈ, ਜੀਵਨ ਨੂੰ ਸਰਸ਼ਾਰ ਕਰਨ ਵਾਲਾ ਹੈ, ਉਸ ਮਾਲਕ ਦੇ ਨਾਮ ਨੂੰ ਜੀਵਾਂ ਸੁਣ ਸੁਣੇ, ਉਹਦੇ ਨਾਮ ਨੂੰ ਸੁਣ ਸੁਣ ਕੇ ਮੈਂ ਜਿਉਂਦਾ ਹਾਂ। ਆਖਾਂ ਜੀਵਾਂ ਵਿਸਰੇ ਮਰ ਜਾਓ ਦੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ।
ਰੱਖੈ ਆਪ ਦਇਆਲ ਕਰ ਦਾਸਾਂ
ਆਪਣੇ,
ਹਰ ਹਰ
ਹਰ ਹਰ ਨਾਮ
ਜੀਵਾਂ
ਸੁਣ ਸੁਣੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।